ਨਾਲ ਆਨੰਦ ਸਾਹਿਬ ਦੀ ਬਾਣੀ ਗਾਓ।
ਤਰਖਾਵੋ ਬਹੁ ਨਰਨ ਸੁਣਾਵੋ।
ਬਹੁਤ ਸਾਰੇ ਮਨੁੱਖਾਂ ਨੂੰ ਇਹ ਆਨੰਦ ਦੇਣ ਵਾਲੀ ਜਿਹੜੀ ਗੁਰਬਾਣੀ ਹੈ ਸੋ ਇਹ ਸੁਣਾ ਕਰਕੇ ਤੇ ਨਿਹਾਲ ਕਰੋ, ਖੁਸ਼ ਕਰੋ।
ਇਹ ਬਾਣੀ ਸੁੰਦਰ ਗੁਣ ਭਰੀ।
ਸਤਿਗੁਰੂ ਸਾਹਿਬ ਜੀ ਕਹਿੰਦੇ ਵੀ ਇਹ ਜਿਹੜੀ ਬਾਣੀ ਹੈ ਨਾ ਆਨੰਦ ਸਾਹਿਬ, ਇਹ ਸੁੰਦਰ, ਬਹੁਤ ਸੁੰਦਰ ਹੈ ਤੇ ਗੁਣਾਂ ਦੇ ਨਾਲ ਭਰੀ ਹੋਈ ਹੈ।
ਸੁਣੇ ਜੋ ਪਾਈ ਕਾਮਨਾ ਧਰੀ।
ਜਿਹੜਾ ਇਸ ਗੁਰਬਾਣੀ ਨੂੰ ਆਨੰਦ ਸਾਹਿਬ ਨੂੰ ਸੁਣਦਾ ਹੈ ਜਾਂ ਪੜ੍ਹਦਾ ਹੈ ਤੇ ਉਹ ਕਾਮਨਾ ਧਰੀ, ਜੋ ਵੀ ਇੱਛਾ ਧਾਰਨ ਕਰਦਾ ਵੀ ਮੈਨੂੰ ਆਹ ਚਾਹੀਦਾ, ਆਹ ਚੀਜ਼ ਮੈਨੂੰ ਮਿਲ ਜਾਵੇ ਤੇ ਆਨੰਦ ਸਾਹਿਬ ਦੀ ਬਾਣੀ ਪੜ੍ਹੇ, ਸੋ ਇਸ ਤਰ੍ਹਾਂ ਫਿਰ ਉਹਦੀਆਂ ਸਾਰੀਆਂ ਹੀ ਕਾਮਨਾਵਾਂ ਇੱਛਾਵਾਂ ਪੂਰੀਆਂ ਹੋ ਜਾਣਗੀਆਂ।
ਇਸ ਪਠਨ ਨੇਮ ਨਿਰਵਾਹੇ।
ਇਸ ਤਰ੍ਹਾਂ ਇਸ ਦੇਗ ਬਣਾਈ ਦੀ ਹੈ, ਕੜਾਹ ਪ੍ਰਸ਼ਾਦ ਸਜਾਈ ਦਾ, ਜਪਜੀ ਸਾਹਿਬ ਦਾ ਪਾਠ ਕਰਦਿਆਂ ਹੋਇਆਂ ਦੇਗ ਤਿਆਰ ਕਰੀ ਦੀ ਹੈ, ਫਿਰ ਇਹ ਮਹਾਰਾਜ ਦੀ ਹਜ਼ੂਰੀ ਚ ਲੈ ਆਈ ਦੀ ਹੈ, ਆਨੰਦ ਸਾਹਿਬ ਦਾ ਪਾਠ ਕਰੀਦਾ ਇੱਥੇ ਆ ਕੇ, ਇਹ ਵੀ ਮਰਿਆਦਾ ਹੈ। ਸੋ ਫਿਰ ਮਹਾਂਪੁਰਸ਼ ਵੀ ਦੱਸਦੇ ਹੁੰਦੇ ਸਨ ਵੀ ਜਦੋਂ ਕੋਈ ਵੀ ਕੰਮ ਅੜਿਆ ਹੋਵੇ ਜਾਂ ਕਿਸੇ ਚੀਜ਼ ਦੀ ਇੱਛਾ ਹੋਵੇ, ਦੇਗ ਬਣਾਓ, ਤਿੰਨ ਪਾਠ ਆਨੰਦ ਸਾਹਿਬ ਦੇ ਕਰਿਆ ਕਰੋ, 40 ਦਿਨ ਦਾ ਕੋਈ ਵੀ ਕੰਮ ਹੋਵੇ ਪੂਰਾ ਹੋ ਜਾਵੇਗਾ। ਇਸ ਤਰੀਕੇ ਦੇ ਨਾਲ ਸਾਰੇ ਕਾਰਜ ਪੂਰੇ ਹੋ ਜਾਂਦੇ ਹਨ।
ਲੱਭ ਨਾ ਵਸਤ ਹੋਤ ਜਿਹੇ ਚਾਹੇ।
ਨੇਮ ਦੇ ਨਾਲ ਕਰੇ, ਰੋਜ਼ ਕਰੇ, ਨੇਮ ਨਾ ਤੋੜੇ ਤੇ ਇਹ ਨੇਮ ਨਿਭਾਵੇ। ਤੇ ਮਹਾਰਾਜ ਕਹਿੰਦੇ ਵੀ ਆਨੰਦ ਸਾਹਿਬ ਦੀ ਬਾਣੀ ਪੜਨ ਦੇ ਨਾਲ ਅਲੱਭ ਨਾ ਵਸਤ, ਨਾ ਲੱਭਣ ਵਾਲੀ ਕੋਈ ਵੀ ਵਸਤੂ ਇਹੋ ਜਿਹੀ ਨਹੀਂ ਜਿਹੜੀ ਆਨੰਦ ਸਾਹਿਬ ਨੂੰ ਪੜ੍ਹ ਕੇ ਨਾ ਪ੍ਰਾਪਤ ਹੋਵੇ। ਆਨੰਦ ਦੇਣ ਵਾਲੀ ਹੈ ਨਾ, ਮਨ ਨੂੰ ਆਨੰਦ ਜੇ ਉਸ ਵਸਤੂ ਨੂੰ ਮਿਲ ਕਰਕੇ ਮਿਲਦਾ ਹੈ ਜਿਹੜੀ ਚਾਹੁੰਦਾ ਹੈ ਮਨ, ਤੇ ਫਿਰ ਬਾਣੀ ਪੜ੍ਹ ਕੇ ਇਹਨੇ ਤਾਂ ਆਨੰਦ ਦੇਣਾ ਹੀ ਹੈ, ਉਹ ਵਸਤੂ ਆ ਜਾਏਗੀ, ਆਨੰਦ ਪ੍ਰਾਪਤ ਹੋ ਜਾਵੇਗਾ। ਇਸ ਤਰ੍ਹਾਂ ਆਨੰਦ ਦੇਣ ਵਾਲੀ ਜੋ ਵੀ ਚਾਹੁੰਦਾ ਉਹੀ ਮਿਲ ਜਾਂਦਾ ਹੈ।
ਭੁਗਤ ਮੁਕਤ ਕੀ ਇਹ ਫਲਦਾਇਕ।
ਕਹਿੰਦੇ ਵੀ ਇਹ ਹੁਣ ਪੜ੍ਹਨੀ ਨੀ, ਪੰਜ ਬਾਣੀਆਂ ਦੇ ਵਿੱਚ ਨਹੀਂ ਹੈ, ਤਿੰਨਾਂ ਦੇ ਵਿੱਚ ਆਉਂਦੀ ਨਹੀਂ, ਤਿੰਨ ਹਨ। ਸੋ ਆਨੰਦ ਕਿਵੇਂ ਮਿਲੇਗਾ ਭਾਈ, ਇਹ ਤਾਂ ਮੁਕਤੀ ਨੂੰ ਦੇਣ ਵਾਲੀ ਬਾਣੀ ਹੈ, ਨਾਲੇ ਭੁਗਤੀ। ਸੰਸਾਰ ਦੇ ਪਦਾਰਥ ਵੀ ਮਿਲਦੇ ਆ, ਭੋਗ ਵੀ ਮਿਲਦੇ ਨੇ, ਸੋ ਮੁਕਤੀ ਵੀ ਮਿਲਦੀ ਹੈ। ਵੇਖ ਲਓ ਆਪੇ ਸੋਚ ਵਿਚਾਰ ਕੇ ਪਤਾ ਲੱਗਦਾ ਵੀ ਤਿੰਨ ਬਾਣੀਆਂ ਪੜਿਆ ਫਾਇਦਾ ਕਿ ਪੰਜ ਬਾਣੀਆਂ ਪੜਿਆ ਫਾਇਦਾ। ਪੰਜਾਂ ਦਾ ਫਾਇਦਾ ਆਪੇ ਪਤਾ ਲੱਗਦਾ। ਪੁਰਾਣੇ ਸਿੰਘ ਦਾ ਪੰਜ ਗ੍ਰੰਥੀ ਕਰਦੇ ਹੁੰਦੇ ਸਨ, ਸੁਖਮਨੀ ਸਾਹਿਬ, ਆਸਾ ਦੀਵਾਰ, ਸਿੱਧ ਗੋਸ਼ਟ, ਮਾਵਨ ਨਖਰੀ, ਦੱਖਣੀ ਓਂਕਾਰ, ਸਾਰੀਆਂ ਬਾਣੀਆਂ। ਸੋ ਇਸ ਤਰ੍ਹਾਂ ਸਾਰਾ ਕੁਝ ਹੀ ਪ੍ਰਾਪਤ ਹੁੰਦਾ ਹੈ, ਸੰਸਾਰ ਦੇ ਸਾਰੇ ਪਦਾਰਥ ਭੋਗਾਂ ਦੇ, ਸੰਸਾਰ ਦੀਆਂ ਚੀਜ਼ਾਂ ਵੀ। ਸੋ ਮੁਕਤ ਭੁਗਤ ਨਾ ਵੈ ਕੀ ਦੱਸ, ਗੁਰਬਾਣੀ ਦੇ ਵਿੱਚੋਂ ਜਿਹੜੀ ਚੀਜ਼ ਜਾਈਏ ਉਹੀ ਪ੍ਰਾਪਤ। ਸਮੁੰਦਰ ਹੈ, ਸਮੁੰਦਰ ਦਾ ਪਾਣੀ ਜਿੰਨੀ ਕੁ ਉਹਦੇ ਵਿੱਚ ਡੁੱਬੀ ਲਾਉਂਦਾ ਉਹਨਾਂ ਕੋਲ ਵਿੱਚੋਂ ਮਿਲ ਜਾਂਦਾ। ਜਿਹੜੇ ਕੰਢਿਆਂ ਤੇ ਬੈਠੇ ਰਹਿੰਦੇ ਨੇ ਉਹ ਮੱਛੀਆਂ ਕੇਵਲ ਉਹਨਾਂ ਨੂੰ ਪ੍ਰਾਪਤ ਹੁੰਦੀਆਂ ਨੇ। ਜਿਹੜੇ ਗੋਤਾਖੋਰ ਡੂੰਘੀ ਡੁੱਬੀ ਲਾਉਂਦੇ ਆ ਵਿੱਚੋਂ ਹੀਰੇ ਮੋਤੀ ਜਵਾਹਰਾਤ ਕੱਢ ਲਿਆਉਂਦੇ ਨੇ। ਸੋ ਇਸ ਤਰ੍ਹਾਂ ਭਾਈ ਇਹ ਮਹਾਰਾਜ ਦੀ ਬਾਣੀ ਦੇ ਵਿੱਚ ਸਾਰੇ ਪਦਾਰਥ ਨੇ। ਆਨੰਦ ਸਾਹਿਬ ਦੇ ਵਿੱਚ ਇਹ ਫਲਾਂ ਨੂੰ ਦੇਣ ਵਾਲੀ ਹੈ, ਭੁਗਤ ਸੰਸਾਰ ਦੇ ਭੋਗ, ਸੰਸਾਰ ਦੀਆਂ ਚੀਜ਼ਾਂ, ਮੁਕਤੀ ਪ੍ਰਲੋਕ ਤੇ ਪਦਾਰਥ ਸਾਰੇ ਹੀ ਮਿਲ ਜਾਂਦੇ ਹਨ।
ਆਏ ਪਦਾਰਥ ਸਹਿਜ ਸੁਭਾਵਿਕ,
ਸਹਿਜ ਸੁਭਾਵਿਕ ਸੁਦੇ ਸਿੱਧ ਹੀ ਸਾਰੇ ਪਦਾਰਥ ਮਿਲ ਜਾਂਦੇ, ਕੋਈ ਯਤਨ ਕਰਨ ਦੀ ਲੋੜ ਨਹੀਂ ਪੈਂਦੀ। ਗੁਰਬਾਣੀ ਪੜ੍ਹੀ ਜਾਓ, ਆਪੇ ਸਾਰੇ ਪਦਾਰਥ ਆ ਜਾਂਦੇ ਹਨ।
ਰਚੀ ਹੇਤ ਸਿੱਖਣ ਕਲਿਆਣ,
ਸਿੱਖਾਂ ਦੇ ਕਲਿਆਣ ਵਾਸਤੇ ਮਹਾਰਾਜ ਨੇ ਗੁਰਬਾਣੀ ਰਚੀ ਹੈ।
ਪਟੇ ਸੁਣੇ ਸੁਖ ਲਹਿ ਮਹਾਨ,
ਜਿਹੜੇ ਸਿੱਖ ਪੜ੍ਹਦੇ ਹਨ, ਸੁਣਦੇ ਹਨ, ਉਹਨਾਂ ਨੂੰ ਮਹਾਨ ਸੁੱਖ ਪ੍ਰਾਪਤ ਹੋ ਜਾਂਦੇ ਹਨ।
ਸਭ ਕਾਰਜ ਕੀ ਸਿੱਧੀ ਦੇਤਾ,
ਸਾਰੇ ਕਾਰਜਾਂ ਦੀ ਸਿੱਧੀ ਦੇ ਦਿੰਦੀ ਹੈ ਗੁਰਬਾਣੀ, ਮਤਲਬ ਕਿ ਸਾਰੇ ਕਾਰਜ ਹੀ ਸਿੱਧ ਹੋ ਜਾਂਦੇ, ਰਾਸ ਹੋ ਜਾਂਦੇ ਹਨ।
ਜੋ ਇਸ ਤਾਰੇ ਪ੍ਰੇਮ ਸਮੇਤ,
ਗੁਰਬਾਣੀ ਨੂੰ ਪ੍ਰੇਮ ਦੇ ਨਾਲ ਗੁਰੂ ਪਿਆਰੇ ਧਾਰਨ ਕਰਦਾ, ਪੜ੍ਹ ਕੇ ਪੜ੍ਹਦਾ ਹੈ,
ਸਭ ਮੰਗਲ ਕੇ ਆਦਿ ਪੜੀ ਜਾਏ।
ਕੋਈ ਵੀ ਕੰਮ ਕਰਨਾ ਹੋਵੇ, ਘਰ ਦੇ ਵਿੱਚ ਖੁਸ਼ੀਆਂ ਨੇ ਜਾਂ ਕੋਈ ਚੀਜ਼ ਖਰੀਦੀ ਹੈ, ਸਭ ਤੋਂ ਪਹਿਲਾਂ ਮਹਾਰਾਜ ਕਹਿੰਦੇ ਬਾਣੀ ਦਾ ਪਾਠ ਕਰ ਲਿਆ ਕਰੋ।
ਪੂਰਨ ਹੋਇਆ ਨਿਰਵਿਘਨ ਲਈ ਜਾਏ,
ਉਹ ਕੰਮ ਫਿਰ ਪੂਰਾ ਹੋ ਜਾਵੇਗਾ, ਕੋਈ ਵਿਘਨ ਨਹੀਂ ਪਵੇਗਾ।
ਗੁਰਰਾਜ ਤੇ ਬੱਲੂ ਅਰਦਾਸ,
ਉਦਾਂ ਵੀ ਮਹਾਰਾਜ ਦੀ ਆਗਿਆ, ਦਸਵੇਂ ਪਾਤਸ਼ਾਹ ਦੀ ਜਦੋਂ ਇਤਿਹਾਸ ਚੱਲੇਗਾ, ਸਾਰੀਆਂ 101 ਅਰਦਾਸਾਂ ਸਿੱਖ ਨੂੰ ਮਹਾਰਾਜ ਨੇ ਕਹੀਆਂ ਨੇ ਜੀਵਨ ਦੇ ਅੰਦਰ ਕਰਨੀਆਂ ਨੇ, ਉਹ ਸਾਰੀਆਂ ਆਉਣਗੀਆਂ ਜਦੋਂ ਦਸਵੇਂ ਪਾਤਸ਼ਾਹ ਦਾ ਇਤਿਹਾਸ ਪ੍ਰਾਰੰਭ ਹੋਵੇਗਾ। ਉਹਦੇ ਵਿੱਚ ਕਿਹੜੀਆਂ ਕਿਹੜੀਆਂ ਅਰਦਾਸਾਂ ਨੇ, ਕੋਈ ਵੀ ਸਿੱਖ ਨੇ ਕੰਮ ਕਰਨਾ ਅਰਦਾਸ ਤੋਂ ਬਿਨਾਂ ਨਾ ਕਰੇ, ਅਰਦਾਸ ਕਰੇ, ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰ ਲਵੇ, ਉਦਾਂ ਗੁਰੂ ਘਰੇ ਆ ਕੇ ਮੱਥਾ ਟੇਕ ਕੇ ਅਰਦਾਸ ਕਰ ਲਵੇ, ਆਪ ਕਰੇ। ਸੋ ਇਸ ਤਰ੍ਹਾਂ ਕਿਸੇ ਵੀ ਕੰਮ ਦੇ ਸ਼ੁਰੂ ਹੋਣ ਤੋਂ ਪਹਿਲਾਂ ਅਰਦਾਸ ਕਰਨੀ ਚਾਹੀਦੀ ਹੈ, ਸੋ ਫਿਰ ਕੋਈ ਕਿਸੇ ਕੰਮ ਦੇ ਵਿੱਚ ਵੀ ਕਿਸੇ ਤਰ੍ਹਾਂ ਦੀ ਕੋਈ ਵਿਘਨ ਨਹੀਂ ਪੈਂਦਾ। ਸੋ ਇਸ ਤਰ੍ਹਾਂ ਸਤਿਗੁਰਾਂ ਦੀ ਆਗਿਆ ਦੇ ਨਾਲ ਭਾਈ ਬੱਲੂ ਜੀ
ਲੈ ਕਰ ਢੋਲ ਕੇ ਆਪਣੇ ਪਾਸ,
ਸੋ ਆਪਣੇ ਨਾਲ ਢੋਲ ਲੈ ਕਰਕੇ
ਉਠੇ ਪਰ ਚੜ੍ਹ ਗਏ ਤਤਕਾਲਾ,
ਤੇਤੀ ਨਾਲ ਕੋਠੇ ਉੱਪਰ ਚੜ੍ਹ ਗਏ ਸਤਿਗੁਰਾਂ ਦਾ ਬਚਨ ਮੰਨ ਕੇ,
ਦੀਨ ਬਜਾਵਨ ਧੁਨੀ ਵਿਸਾਲਾ,
ਔਰ ਸਾਰੀ ਉੱਚੀ ਆਵਾਜ਼ ਦੇ ਨਾਲ ਭਾਈ ਬੱਲੂ ਜੀ ਨੇ ਢੋਲ ਵਜਾਇਆ ਹੈ,
ਅੱਠ ਤੀਸ ਪੌੜੀ ਸਭ ਗਾਏ,
38 ਪੌੜੀਆਂ ਹਾਲੇ ਉਦੋਂ ਬਣੀਆਂ ਸਨ ਕਿਉਂਕਿ 2 ਪੌੜੀਆਂ ਸਤਿਗੁਰਾਂ ਨੇ ਬਾਅਦ ਚ ਉਚਾਰਨ, ਦੂਜੇ ਸਰੂਪਾਂ ਨੇ ਚੌਥੇ ਪੰਜਵੇਂ ਨੇ ਉਚਾਰਨ ਕੀਤੀਆਂ ਨੇ, ਤੇ 38 ਪੌੜੀਆਂ ਜਿਹੜੀਆਂ ਨੇ ਇਹ ਭਾਈ ਬੱਲੂ ਨੇ ਉੱਚੀ ਸਾਰੀ ਸੁਣਾਈਆਂ ਹਨ,
ਸੁਣ ਉੱਚੀ ਸੋ ਨਰਨ ਸੁਣਾਏ,
ਉੱਚੀ ਧੁਨ ਦੇ ਨਾਲ ਇਹ ਸੁਣਾਈਆਂ ਹਨ,
ਜਿਨ ਜਿਨ ਸੁਣਿਓ ਕਾਨ ਮਹਿ ਤਵੈ,
ਜਿਨ੍ਹਾਂ ਜਿਨ੍ਹਾਂ ਨੇ ਉਸ ਵਕਤ ਕੰਨਾਂ ਦੇ ਵਿੱਚ ਬਾਣੀ ਸੁਣੀ ਹੈ,
ਪਾਉ ਭਗਤ ਪ੍ਰਗਟੀ ਔਰ ਸਵੈ,
ਉਹਨਾਂ ਸਾਰਿਆਂ ਦੇ ਹਿਰਦੇ ਵਿੱਚ ਸੋ ਪ੍ਰੇਮਾ ਭਗਤੀ ਪ੍ਰਗਟ ਹੋ ਗਈ ਹੈ,
ਆਨੰਦ ਮੂਲ ਬਾਣੀ ਸ਼ੁਭ ਕਰੇ,
ਸੋ ਇਸ ਤਰ੍ਹਾਂ ਆਨੰਦ ਦੇਣ ਵਾਲੀ ਹੈ, ਆਨੰਦ ਦਾ ਮੁੱਢ ਹੈ ਬਾਣੀ ਸ੍ਰੇਸ਼ਟ ਮਹਾਰਾਜ ਨੇ ਬਣਾਈ ਹੈ,
ਭਗਤ ਵਿਰਾਗ ਗਿਆਨ ਸੋ ਭਰੇ,
ਭਗਤੀ ਦੇ ਨਾਲ ਵਿਰਾਗ ਦੇ ਨਾਲ ਗਿਆਨ ਦੇ ਨਾਲ ਭਰੀ ਹੋਈ ਹੈ,
ਚਤੁਰਥ ਪਾਤਸ਼ਾਹ ਜਬ ਪਏ,
ਸੋ ਇਸ ਤਰ੍ਹਾਂ ਸਾਰੀਆਂ ਜਿਹੜੀਆਂ ਇਹਦੇ ਵਿੱਚ ਚੀਜ਼ਾਂ ਆ ਜਾਂਦੀਆਂ ਨੇ, ਭਗਤੀ ਵੀ ਇਹਦੇ ਵਿੱਚ ਹੈ, ਆਨੰਦ ਸਾਹਿਬ ਦੇ ਵਿੱਚ ਗਿਆਨ ਵੀ ਹੈ, ਵਿਰਾਗ ਵੀ ਹੈ, ਸੋ ਬਾਣੀ ਦੀ ਇਹ ਜਦੋਂ ਪੜ੍ਹਦੇ ਹਾਂ ਆਪਾਂ ਉਦੋਂ ਵਿਚਾਰ ਕਰੀਏ ਤੇ ਗਿਆਨ ਵੀ ਇਹਦੇ ਵਿੱਚ ਬਹੁਤ ਰੱਖਿਆ ਹੈ, ਐਸਾ ਕੰਮ ਮੂਲੇ ਨਾ ਕੀਤਾ ਜਿਤ ਅੰਤ ਪੁੱਛੋ ਤਾਈ ਹੈ, ਪਹਿਲਾ ਦੀਰਘ ਦ੍ਰਿਸ਼ਟੀ ਮਨੁੱਖ ਨੂੰ ਬਣਾਇਆ ਹੈ, ਸਿੱਖ ਨੂੰ ਮਹਾਰਾਜ ਨੇ ਵੀ ਪਹਿਲਾਂ ਹੀ ਸੋਚ ਲਾ, ਪਿੱਛੋਂ ਪਛਤਾਉਣਾ ਨਾ ਪਵੇ ਕੰਮ ਕਰਕੇ, ਇਹ ਗਿਆਨ ਦਿੱਤਾ ਮਹਾਰਾਜ ਨੇ ਪਾਪ ਤੇ ਪੁੰਨ ਦਾ, ਸੋ ਵਿਰਾਗ ਵੀ ਧਾਰਨ ਕੀਤਾ, ਸੋ ਇੱਕ ਇੱਕ ਇੰਦਰੇ ਨੂੰ ਮਹਾਰਾਜ ਨੇ ਸੰਬੋਧਨ ਕੀਤਾ ਹੈ, ਸੋ ਇਸ ਤਰ੍ਹਾਂ ਆਨੰਦ ਆਨੰਦ ਸਭ ਕੋ ਕਹਿ ਆਨੰਦ ਗੁਰੂ ਤੇ ਜਾਣੇ, ਆਨੰਦ ਵੀ ਇਹਦੇ ਵਿੱਚ ਰੱਖਿਆ, ਸਭ ਕੁਝ ਹੀ ਮਹਾਰਾਜ ਨੇ ਬਣਾ ਦਿੱਤਾ ਹੈ ਇਹਦੇ ਗੁਰਬਾਣੀ ਦੇ ਵਿੱਚ, ਆਨੰਦ ਸਾਹਿਬ ਦੀ ਬਾਣੀ ਦੇ ਵਿੱਚ ਸਭ ਕੁਝ ਰੱਖ ਦਿੱਤਾ, ਜਦੋਂ ਫਿਰ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਚੌਥੇ ਗੁਰੂ ਗੁਰਤਾ ਗੱਦੀ ਉੱਪਰ ਬੈਠੇ ਹਨ,
ਇੱਕ ਪੌੜੀ ਤੈਨੂੰ ਰਚ ਕਹੇ,
ਇੱਕ ਪੌੜੀ ਗੁਰੂ ਰਾਮਦਾਸ ਮਹਾਰਾਜ ਨੇ ਉਚਾਰਨ ਕੀਤੀ ਹੈ, ਅਣਦ ਸੁਣੋ ਮਟ ਭਾਗੀ ਹੋ ਸਗਲ ਮਨੋਰਥ ਪੂਰੇ, ਇਸ ਤੋਂ ਪਹਿਲੀ ਜਿਹੜੀ ਪੌੜੀ ਹੈ ਉਹ ਮਹਾਰਾਜ ਸਤਿਗੁਰੂ ਚੌਥੇ ਪਾਤਸ਼ਾਹ ਜੀ ਨੇ ਉਚਾਰਨ ਕੀਤੀ ਹੈ,
ਇੱਕ ਸ੍ਰੀ ਅਰਜਨ ਤੇਹੇ ਸੰਗ ਜੋੜੇ,
ਇੱਕ ਗੁਰੂ ਅਰਜਨ ਦੇ ਮਹਾਰਾਜ ਨੇ ਜੋੜ ਦਿੱਤੀ ਹੈ, ਅਣਦ ਸੁਣੋ ਮਟ ਭਾਗੀ ਹੋ ਸਗਲ ਮਨੋਰਥ ਪੂਰੇ, ਇਹ ਪੌੜੀ ਗੁਰੂ ਅਰਜਨ ਦੇ ਮਹਾਰਾਜ ਨੇ ਲਿਖੀ ਹੈ,
ਆਨੰਦ ਮਹਾਤਮ 40 ਪੌੜੇ,
40 ਪੌੜੀਆਂ ਪੜ੍ਹ ਕੇ ਪੂਰਾ ਆਨੰਦ ਮਿਲਦਾ, ਕਈ ਕਹਿੰਦੇ 5 ਹੀ ਪੜ੍ਹ ਲਓ, ਸੋ 5 ਨਹੀਂ ਭਾਈ 40 ਪੌੜੀਆਂ ਪੂਰੀਆਂ ਕਰਨੀਆਂ ਨੇ, ਸੋ ਇਸ ਤਰ੍ਹਾਂ ਦੇਗ ਦੇ ਨਾਲ ਜਦੋਂ ਕੜਾਹ ਪ੍ਰਸ਼ਾਦ ਦੀ ਦੇਗ ਬਣਦੀ ਹੈ ਉਦੋਂ ਵੀ ਇਹਦਾ 40 ਪੌੜੀਆਂ ਪੂਰੀਆਂ ਦਾ ਪਾਠ ਹੋਣਾ ਚਾਹੀਦਾ, ਸੋ ਫਿਰ ਸਤਿਗੁਰ ਸੱਚੇ ਪਾਤਸ਼ਾਹ ਜੀ ਭੋਗ ਲਾਉਂਦੇ ਨੇ, ਸੋ ਜਪਜੀ ਸਾਹਿਬ ਦੇ ਨਾਲ ਦੂਸਰਾ ਪਾਠ, 40 ਪੌੜੀਆਂ ਪੂਰੀਆਂ ਪੜ੍ਹ ਕੇ ਤੇ ਫਿਰ ਇਹਦਾ ਪੂਰਾ ਮਹਾਤਮ ਮਿਲ ਜਾਂਦਾ ਹੈ,
ਅੰਮ੍ਰਿਤ ਸਮੇਂ ਜੋ ਪੜੇ ਆਨੰਦ,
ਅੰਮ੍ਰਿਤ ਵੇਲੇ ਜਿਹੜਾ ਇਸ ਆਨੰਦ ਸਾਹਿਬ ਦੀ ਬਾਣੀ ਨੂੰ ਪੜ੍ਹਦਾ ਹੈ,
ਮਿਲੇ ਗੋਬਿੰਦ ਮੁਕੰਦ ਆਨੰਦ,
ਭਾਈ ਮੁਕਤੀ ਦਾਤਾ ਪਰਮੇਸ਼ਰ ਗੋਬਿੰਦ ਵਾਹਿਗੁਰੂ ਅਕਾਲ ਪੁਰਖ ਜੀ ਮਿਲ ਜਾਂਦੇ ਆ, ਪਰਮੇਸ਼ਰ ਦੀ ਪ੍ਰਾਪਤੀ ਦਾ ਆਨੰਦ ਪ੍ਰਾਪਤ ਹੋ ਜਾਂਦਾ ਹੈ,
ਕੀਤਕ ਚਿਰ ਪੁਨ ਬੀਤਤ ਪਇਓ,
ਇਸ ਤਰ੍ਹਾਂ ਕਿੰਨਾ ਹੀ ਸਮਾਂ ਜਿਹੜਾ 5 ਬਾਣੀਆਂ ਪੜ੍ਹਦਾ ਨੇਮ ਨਾਲ ਪੜ੍ਹੀ ਜਾਵੇ, ਰੋਜ਼ ਪੜ੍ਹੀ ਜਾਵੇ, ਕਦੇ ਜੀਵਨ ਦੇ ਵਿੱਚ ਨਾਗਾ ਨਾ ਪਾਵੇ, ਸੋ ਉਹ ਵੀ ਮੁਕਤ ਹੋ ਜਾਂਦਾ, ਸੰਪਰਦਾਇ ਵਿਚਾਰਾਂ ਨੇ ਮਹਾਂਪੁਰਸ਼ਾਂ ਦੇ ਰਸਨਾਂ ਤੋਂ ਸੀਨੇ ਬਸੀਨੇ ਸਿੰਘਾਂ ਤੋਂ ਸਰਵਣ ਕੀਤੀਆਂ ਸੁਣੀਆਂ ਨੇ, ਜਿਹੜੀਆਂ 5 ਬਾਣੀਆਂ ਨੇ 100 ਜਨਮ ਰੋਜ਼ ਦਾ ਕੱਟਦੀਆਂ ਨੇ, 100 ਜਨਮ ਰੋਜ਼ ਦਾ ਸਿੱਖ ਦਾ ਕੱਟਿਆ ਜਾਂਦਾ, ਜਿਵੇਂ ਜਿਵੇਂ ਜਨਮ ਸਾਡੇ ਕੱਟੇ ਜਾਣਗੇ ਪਰਮੇਸ਼ਰ ਦੇ ਨੇੜੇ ਪਹੁੰਚਦੇ ਜਾਵਾਂਗੇ, ਮੁਕਤੀ ਦੇ ਨੇੜੇ ਪਹੁੰਚਦੇ ਜਾਵਾਂਗੇ, ਇਸ ਤਰ੍ਹਾਂ ਇਹ 5 ਬਾਣੀਆਂ ਪੜ੍ਹਨ ਦੇ ਨਾਲ ਹੈ ਸਭ ਕੁਝ, ਸੋ ਅੰਮ੍ਰਿਤ ਵੇਲੇ ਉੱਠ ਕੇ ਭਾਈ ਆਨੰਦ ਸਾਹਿਬ ਦਾ ਪਾਠ ਕਰੇ,
ਕੀਤਕ ਚਿਰ ਪੁਨ ਬੀਤਤ ਪਇਓ,
ਫਿਰ ਕਿੰਨਾ ਹੀ ਸਮਾਂ ਇਸ ਪ੍ਰਕਾਰ ਬਤੀਤ ਹੋਇਆ ਹੈ,
ਉਤਰਾ ਤ੍ਰਿਤੀ ਬਹੁਰ ਨਿਪ ਜਾਇਓ,
ਸਤਿਗੁਰਾਂ ਦੇ ਘਰ ਦੇ ਅੰਦਰ ਗੁਰੂ ਕੁਲ ਦੇ ਵਿੱਚ ਤੀਸਰੇ ਪੋਤਰੇ ਨੇ, ਸਤਿਗੁਰਾਂ ਦੇ ਤੀਸਰੇ ਪੋਤਰੇ ਨੇ ਜਨਮ ਲਿਆ ਹੈ,
ਅਰਜਾਨੀ ਤੇ ਨਾਮ ਬਖਾਨਾ,
ਉਹਨਾਂ ਦਾ ਨਾਮ ਅਰਜਾਨੀ ਬਾਬਾ ਅਰਜਾਨੀ ਜੀ ਰੱਖਿਆ ਹੈ,
ਪੂਰਵ ਸਤਿਗੁਰ ਭਗਤ ਮਹਾਨਾ,
ਪਹਿਲੇ ਜਨਮ ਦੇ ਵਿੱਚ ਵੀ ਬਾਬਾ ਅਰਜਾਨੀ ਜੀ ਸਤਿਗੁਰਾਂ ਦੇ ਬੜੇ ਵੱਡੇ ਭਗਤ ਸਨ,
ਉਦੋਂ ਵਿਰਾਗਤ ਜਨਮਤ ਮ੍ਰਿਤ ਭਇਓ,
ਪਿਛਲੇ ਜਨਮ ਦੇ ਵਿੱਚ ਵਿਰਾਗਤ ਸੀ, ਅਤੀਤ ਸੀ, ਸੰਸਾਰ ਦੇ ਵੱਲੋਂ ਵਿਰਾਗਮਨ ਸੀ, ਉਪਰਾਮ ਸੀ, ਸੰਸਾਰ ਦੇ ਪਦਾਰਥਾਂ ਵੱਲੋਂ ਉਦਾਸੀ ਸੀ, ਪਦਾਰਥਾਂ ਵੱਲੇ ਕੋਈ ਮਨ ਦੀ ਖਿੱਚ ਨਹੀਂ ਸੀ, ਸੋ ਵਿਰਾਗਤ ਸਨ, ਤੇ ਜਦੋਂ ਉਹਨਾਂ ਦਾ ਜਨਮ ਹੋਇਆ ਸਤਿਗੁਰਾਂ ਦੇ ਕੁਲ ਦੇ ਵਿੱਚ, ਉਹ ਸਵੇਰੇ ਜਨਮ ਲੈਂਦਿਆਂ ਹੀ ਉਹਨਾਂ ਦੀ ਮੌਤ ਹੋ ਗਈ,
ਸੂਕ ਅਦਕ ਜਨਨੀ ਨੇ ਕਹਿਓ,
ਉਸ ਵਕਤ ਉਸ ਬੱਚੇ ਦੀ ਜਿਹੜੀ ਮਾਂ ਸੀ ਬਾਬਾ ਅਰਜਾਨੀ ਜੀ ਦੀ ਮਾਤਾ, ਉਸ ਨੇ ਬਹੁਤ ਭਾਰੀ ਸ਼ੋਕ ਕੀਤਾ ਹੈ,
ਲੀ ਕਰ ਗੁਰ ਟਿਕ ਪਹੁੰਚਾਇਓ,
ਮਾਤਾ ਜੀ ਲੈ ਕਰਕੇ ਬੱਚੇ ਨੂੰ ਸਤਿਗੁਰਾਂ ਦੇ ਪਾਸ ਪਹੁੰਚੇ ਹਨ,
ਰੁਦਤ ਦੇਖ ਕਰ ਚਰਨ ਸੁਹਾਇਓ,
ਇਸ ਤਰ੍ਹਾਂ ਰੁਦਤ ਦੇਖ ਕਰ ਚਰਨ ਸੁਹਾਇਓ, ਮਾਤਾ ਰੋਂਦੀ ਹੋਈ ਨੂੰ ਵੇਖ ਕਰਕੇ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਨੇ ਆਪਣਾ ਚਰਨ ਸੀ ਜਿਹੜਾ ਉਹ ਬੱਚੇ ਨੂੰ ਛਹਾਇਆ, ਬੱਚੇ ਨੂੰ ਟੱਚ ਕੀਤਾ ਹੈ ਚਰਨ ਦੇ ਨਾਲ।
ਜੀਵਤ ਪਇਓ ਦੇਖ ਦੁੱਖ ਦੇਖ ਸੁਖ ਪਾਏ।
ਸੋ ਇਸ ਤਰ੍ਹਾਂ ਜੀਵਤ ਪਇਓ ਸਤਿਗੁਰਾਂ ਦੇ ਚਰਨ ਛਹਾਉਣ ਦੇ ਨਾਲ ਉਹ ਬਾਲਕ ਸੀ ਜਿਹੜਾ ਜਿਉਂਦਾ ਹੋ ਗਿਆ ਤੇ ਮਾਤਾ ਨੇ ਵੇਖ ਕੇ ਬਹੁਤ ਭਾਰੀ ਸੁਖ ਪ੍ਰਾਪਤ ਕੀਤਾ।
ਨਿਜ ਘਰ ਲੈ ਗਮਨੀ ਹਰ ਖਾਏ,
ਆਪਣੇ ਘਰ ਨੂੰ ਲੈ ਗਈ, ਬੱਚੇ ਨੂੰ ਬਹੁਤ ਖੁਸ਼ ਹੋਈ ਹੈ।
ਸਿਦਕ ਕਾਲ ਗ੍ਰਹਿ ਸਿਖਾ ਬਿਤੂ ਜਬ,
ਇਸ ਤਰ੍ਹਾਂ ਕਿੰਨਾ ਕੁ ਸਮਾਂ ਜਦੋਂ ਬਤੀਤ ਹੋਇਆ।
ਬਾਲਕ ਮ੍ਰਿਤਕ ਪਇਓ ਦੇਖ ਤਬ,
ਉਹ ਜਿਹੜਾ ਬਾਲਕ ਸੀ ਥੋੜਾ ਜਿਹਾ ਵੱਡਾ ਹੋਇਆ, ਕੁਝ ਸਮਾਂ ਬਤੀਤ ਹੋਇਆ, ਫਿਰ ਮਰ ਗਿਆ ਹੈ, ਫਿਰ ਉਸਦੀ ਮੌਤ ਹੋ ਗਈ ਹੈ।
ਸ਼ੋਕਾਰਤ ਜਨਨੀ ਗੁਰ ਪਾਸ,
ਸ਼ੋਕਾ ਆਰਤ ਸ਼ੋਕ ਦੇ ਨਾਲ, ਬੱਚੇ ਦੇ ਮੌਤ ਦੇ ਸ਼ੋਕ ਦੇ ਨਾਲ ਆਰਤ ਦੁਖੀ ਹੋਈ ਹੈ। ਮਾਤਾ ਜਿਹੜੀ ਹੈ ਉਹ ਸਤਿਗੁਰਾਂ ਦੇ ਪਾਸ ਫਿਰ ਆਈ ਹੈ।
ਰੁਦਤ ਦੀਨ ਕੀਨ ਸੇ ਅਰਦਾਸ,
ਇਸ ਤਰ੍ਹਾਂ ਬੱਚੇ ਦੇ ਮੌਤ ਦੇ ਵਿਰਾਗ ਦੇ ਵਿੱਚ ਰੋਂਦੀ ਹੋਈ ਨੇ ਦੀਨ ਹੋ ਕਰਕੇ ਨਿਮਰਤਾ ਦੇ ਵਿੱਚ ਆ ਕੇ ਅਰਦਾਸ ਸਤਿਗੁਰਾਂ ਦੇ ਚਰਨਾਂ 'ਚ ਬੇਨਤੀ ਕੀਤੀ।
ਲੋਕ ਹਜ਼ਾਰਨ ਕੀਰ ਸਹਾਇਕ,
ਲੱਗੇ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਹਜ਼ਾਰਾਂ ਹੀ ਲੋਕ ਆਪ ਜੀ ਦੀ ਸ਼ਰਨ ਦੇ ਵਿੱਚ ਆਉਂਦੇ ਨੇ, ਅਰਦਾਸਾਂ ਬੇਨਤੀਆਂ ਕਰਦੇ ਨੇ, ਆਪ ਜੀ ਸਾਰਿਆਂ ਦੀ ਸਹਾਇਤਾ ਕਰਦੇ ਹੋ।
ਜਗ ਗੁਰ ਹੋ ਤੁਮ ਸਹਿਜ ਸੁਭਾਇਕ,
ਮਹਾਰਾਜ ਸੁਦੇ ਸਿੱਧੀ ਸਹਿਜ ਸੁਭਾਅ ਵਿੱਚ ਹੀ ਜੋ ਆਪ ਜੀ ਦੇ ਚਰਨਾਂ 'ਚ ਅਰਦਾਸ ਕਰਦਾ ਬੇਨਤੀ ਕਰਦਾ ਆਪ ਉਹਦੀ ਸਹਾਇਤਾ ਕਰਦੇ ਹੋ, ਸੰਸਾਰ ਦੇ ਮਾਲਕ ਹੋ।
ਮੋਹ ਪਰ ਕਿਰਪਾ ਆਪਣੀ ਧਰੀਏ,
ਕਿਰਪਾ ਕਰਕੇ ਸੱਚੇ ਪਾਤਸ਼ਾਹ ਜੀ ਆਪ ਦੀ ਸ਼ਰਨ ਦੇ ਵਿੱਚ ਆਈਆਂ, ਆਪ ਜੀ ਦੀ ਕਿਰਪਾ ਕਰਕੇ ਮੇਰੇ ਉੱਤੇ ਵੀ ਆਪ ਜੀ ਰਹਿਮਤ ਕਰੋ।
ਪੁੱਤਰ ਮਰਿਓ ਜੀਵਾਵਨ ਕਰੀਏ,
ਮੇਰਾ ਪੁੱਤਰ ਮਰ ਗਿਆ ਹੈ, ਕਿਰਪਾ ਕਰਕੇ ਜਿਉਂਦਾ ਕਰ ਦੇਣਾ ਕਰੋ।
ਦੀਨ ਸੁਨੂਖਾ ਕੇ ਸੁਨ ਬੈਨ,
ਇਸ ਤਰ੍ਹਾਂ ਸਤਿਗੁਰਾਂ ਦੀ ਨੂੰਹ ਸੀ ਜਿਹੜੀ ਨਿਮਰਤਾ ਦੇ ਵਿੱਚ ਆ ਕੇ ਬੇਨਤੀ ਜਦੋਂ ਕੀਤੀ ਤੇ ਸਤਿਗੁਰਾਂ ਨੇ ਬੇਨਤੀ ਜਦੋਂ ਸੁਣੀ,
ਪਰੀ ਕਿਰਪਾ ਸੋ ਸੁੰਦਰ ਨੈਣ,
ਸਤਿਗੁਰਾਂ ਨੇ ਆਪਣੇ ਸੁੰਦਰ ਨੇਤਰ ਕਿਰਪਾ ਦੇ ਨਾਲ ਕਿਰਪਾ ਦ੍ਰਿਸ਼ਟੀ ਦੇ ਨਾਲ ਭਰ ਕਰਕੇ ਵੇਖਿਆ ਹੈ।
ਬਾਲਕ ਪੁਨ ਤਤਕਾਲ ਜਵਾਇਵ,
ਚੇਤੀ ਦੇ ਨਾਲ ਉਹ ਜਿਹੜਾ ਬਾਲਕ ਸੀ ਬੱਚਾ ਸੀ ਉਸਨੂੰ ਜਿੰਦਾ ਕਰ ਦਿੱਤਾ, ਜਿਉਂਦਾ ਕਰ ਦਿੱਤਾ ਹੈ।
ਅਰਜਾਨੀ ਤੇ ਨਾਮ ਤੁਰਾਇਵ,
ਸਤਿਗੁਰਾਂ ਨੇ ਇਹ ਅਰਜਾਨੀ ਉਸਦਾ ਨਾਮ ਰੱਖਿਆ ਹੈ।
ਪੋਤਰੇ ਤੀਨ ਮੋਹਰੀ ਨੰਦ,
ਇਸ ਤਰ੍ਹਾਂ ਮੋਹਰੀ ਨੰਦ ਸਤਿਗੁਰਾਂ ਦਾ ਜਿਹੜਾ ਪੁੱਤਰ ਬਾਬਾ ਮੋਹਰੀ ਜੀ ਸਨ, ਉਹਨਾਂ ਦੇ ਤਿੰਨ ਪੁੱਤਰ ਹੋਏ, ਅਰਥਮਲ ਜੀ, ਬਾਬਾ ਆਨੰਦ ਜੀ ਤੇ ਇਸ ਤਰ੍ਹਾਂ ਬਾਬਾ ਅਰਜਾਨੀ ਜੀ, ਤਿੰਨ ਸਤਿਗੁਰਾਂ ਦੇ ਪੋਤਰੇ ਹੋਏ ਹਨ।
ਪ੍ਰਗਟ ਭਈ ਜਗ ਬਿਖੈ ਬਿਲੰਦ,
ਸੰਸਾਰ ਦੇ ਵਿੱਚ ਬਹੁਤ ਭਾਰੀ ਪ੍ਰਗਟ ਹੋਏ, ਦੁਨੀਆਂ ਜਾਣਦੀ ਹੈ।
ਦਿਨ ਦਿਨ ਪ੍ਰਤ ਹਮ ਕੋਲ ਬਿਰਧਾ ਹੈ,
ਇਸ ਤਰ੍ਹਾਂ ਮਹਾਰਾਜ ਨੇ ਬਚਨ ਕੀਤੇ, ਦਿਨ ਦਿਨ ਪ੍ਰਤ ਦਿਨ ਸੋ ਸਾਡੀ ਜਿਹੜੀ ਕੁੱਲ ਸੰਸਾਰ ਦੇ ਵਿੱਚ ਵਧੇਗੀ।
ਇਹ ਵਰ ਦਿਓ ਸੁਣਤ ਹਰ ਖੈ ਹੈ,
ਸਤਿਗੁਰਾਂ ਨੇ ਇਹ ਬਚਨ ਕੀਤੇ ਸੁਣ ਕਰਕੇ ਬੜੇ ਪ੍ਰਸੰਨ ਹੋਏ ਸਾਰੇ।
ਭਈ ਮੋਹਰੀ ਸੰਤ ਦਿਆ ਸੇ,
ਇਸ ਤਰ੍ਹਾਂ ਬਾਬਾ ਮੋਹਰੀ ਜੀ ਸੰਤਾਨ ਹੋਈ ਹੈ।
ਮੋਹਨ ਕਥਾ ਸੁਣੋ ਪੀ ਜੈਸੇ,
ਹੁਣ ਸਤਿਗੁਰਾਂ ਦੇ ਵੱਡੇ ਪੁੱਤਰ ਬਾਬਾ ਮੋਹਨ ਜੀ ਜਿਵੇਂ ਉਹਨਾਂ ਦੀ ਕਥਾ ਹੈ, ਉਹ ਵੀ ਮਹਾਰਾਜ ਸੱਚੇ ਕਵੀ ਜੀ ਕਹਿੰਦੇ ਕੰਨ ਦੇ ਕੇ ਸੁਣੋ।
ਇਹ ਬੁੱਧ ਨ ਹੈ ਬਾਟੇ ਅਵਧੂਤ,
ਇਹ ਬੁੱਧ ਨ ਉਹ ਬਹੁਤ ਸੁਵਰਗਤ ਸੰਸਾਰ ਦੇ ਵੱਲੋਂ ਉਪਰਾਮ ਰਹਿੰਦੇ ਸਨ, ਇਕਾਂਤ ਉਹਨਾਂ ਦਾ ਵਾਸ ਹੁੰਦਾ ਸੀ, ਆਪਣੇ ਆਨੰਦ ਵਿੱਚ ਨਾ ਕਿਸੇ ਨਾਲ ਬੋਲਦੇ ਨਾ ਕਿਸੇ ਦੀ ਸੁਣਦੇ ਨੇ, ਬਿਰਤੀ ਜਿਹੜੀ ਹੈ ਅੰਤਰਮੁਖੀ ਕੀਤੀ ਹੋਈ ਹੈ, ਇਸ ਕਰਕੇ ਦੇਹ ਬੁੱਧ ਨੇ ਉਹਨਾਂ ਨੂੰ ਸਰੀਰ ਦੀ ਕੋਈ ਬਹੁਤੀ ਸ਼ੁੱਧ ਬੁੱਧ ਨਹੀਂ ਸੀ ਰਹਿੰਦੀ। ਸੋ ਬੱਡ ਅਵਧੂਤ ਬਹੁਤ ਵੱਡੇ ਜਿਵੇਂ ਅਵਧੂਤ ਹੁੰਦੇ ਨੇ, ਸੋ ਜਿਹੜੇ ਸੰਨਿਆਸੀ ਉਹਨਾਂ ਦੇ ਵਾਂਗੂ, ਜਿਹੜੇ ਜਿਹਨਾਂ ਦੇ ਨਾਲ ਸੰਸਾਰ ਦੇ ਨਾਲ ਕੋਈ ਲੈਣ ਦੇਣ ਨਹੀਂ, ਉਹਨਾਂ ਦੇ ਵਾਂਗੂ ਇਹਨਾਂ ਦਾ ਸੁਭਾਅ ਸੀ।
ਪੂਰਨ ਪੁਰਖ ਸਤਿਗੁਰੂ ਸਪੂਤ,
ਪੂਰਨ ਮਹਾਂਪੁਰਸ਼ ਸਨ ਤੇ ਸਤਿਗੁਰਾਂ ਦੇ ਸ੍ਰੇਸ਼ਟ ਸਪੁੱਤਰ।
ਬਿਧਨ ਖੇਦ ਨਾ ਸ਼ੋਕ ਨਾ ਹਰਕਾ,
ਸੋ ਲੈਣ ਦੇਣ ਦੇ ਨਾਲ ਉਹਨਾਂ ਦਾ ਕੋਈ ਸੋ ਇਸ ਤਰ੍ਹਾਂ ਵਿਹਾਰ ਨਹੀਂ ਹੈ, ਨਾ ਉਹਨਾਂ ਦੇ ਮਨ ਵਿੱਚ ਗਏ ਪਦਾਰਥ ਦਾ ਸ਼ੋਕ ਹੈ, ਨਾ ਕਿਸੇ ਆਏ ਪਦਾਰਥ ਦਾ ਉਹਨਾਂ ਨੂੰ ਇਸ ਤਰ੍ਹਾਂ ਖੁਸ਼ੀ ਹੁੰਦੀ ਹੈ।
ਅੰਤਰ ਕੇ ਰਸ ਨੇ ਮਨ ਕਰਖਾ,
ਅੰਦਰ ਦਾ ਜਿਹੜਾ ਰਸ ਹੈ, ਆਤਮਾ ਦਾ ਰਸ, ਨਾਮ ਦਾ ਰਸ, ਬ੍ਰਹਮ ਗਿਆਨ ਦਾ ਆਨੰਦ, ਸੋ ਪਰਮਾ ਆਨੰਦ, ਇਸ ਰਸ ਨੇ ਮਨ ਨੂੰ ਅੰਦਰ ਨੂੰ ਖਿੱਚਿਆ ਹੋਇਆ ਹੈ, ਮਨ ਅੰਤਰਮੁਖੀ ਹੋਇਆ ਹੋਇਆ ਹੈ।
ਇੱਕ ਦਿਨ ਸ੍ਰੀ ਗੁਰੂ ਸਹਿਜ ਸੁਭਾਏ,
ਇੱਕ ਦਿਨ ਦੀ ਗੱਲ ਹੈ, ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਸੁਦੇ ਸਿੱਧ ਹੀ
ਸਿੱਖ ਮੋਹਨ ਸਿਸ ਬਾਗ ਲਾਏ,
ਵੱਡੇ ਪੁੱਤਰ ਬਾਬਾ ਮੋਹਨ ਜੀ ਨੂੰ ਵੇਖ ਕਰਕੇ ਸਤਿਗੁਰਾਂ ਨੇ ਬਚਨ ਕੀਤੇ।
ਆਓ ਪੁੱਤਰ ਮੋਹਨ ਮਸਤਾਨੇ,
ਮਹਾਰਾਜ ਕਹਿੰਦੇ ਆਓ ਪੁੱਤਰ ਬਾਬਾ ਮੋਹਨ ਜੀ ਮਸਤਾਨੇ, ਮਹਾਰਾਜ ਨੇ ਕਿਹਾ ਮਸਤਾਨਾ ਕਹਿ ਕਰਕੇ ਸਤਿਗੁਰਾਂ ਨੇ ਸੰਬੋਧਨ ਕੀਤਾ ਹੈ।
ਸਹਿਜ ਸਰੂਪ ਵਿਖਾ ਗਲਤਾਨੇ,
ਆਪ ਜੀ ਸਹਿਜ ਸਰੂਪ ਗਿਆਨ ਸਰੂਪ ਦੇ ਵਿੱਚ ਸੁਦੇ ਸਿਧੀ ਗਲਤਾਨੇ ਗਲਤਾਨ ਹੋਏ ਹੋ, ਮਸਤ ਹੋਏ ਹੋ।
ਜਿਸ ਦਿਨ ਤੇ ਮੋਹਨ ਨਹਿ ਗਿਆਨ,
ਸਤਿਗੁਰਾਂ ਦੇ ਰਸਨਾ ਦੇ ਉੱਤੋਂ ਕੋਈ ਵੀ ਰਸਨਾ ਤੋਂ ਕੋਈ ਵੀ ਬਚਨ ਨਿਕਲਦਾ ਤਤ ਸ਼ਨ ਉਸੇ ਵੇਲੇ ਪੂਰਾ ਹੁੰਦਾ। ਸੋ ਉਸ ਦਿਨ ਤੋਂ ਲੈ ਕਰਕੇ ਸੋ ਬਾਬਾ ਮੋਹਨ ਜੀ ਸੋ ਉਹਨਾਂ ਦੇ ਹਿਰਦੇ ਦੇ ਵਿੱਚ ਜਿਹੜਾ ਗਿਆਨ ਹੈ ਉਹ ਹੋਰ ਉਸਦੇ ਵਿੱਚ ਵਾਧਾ ਹੋਇਆ ਹੈ।
ਦੇਹ ਬੁੱਧ ਅਰ ਦਵੈਤੀ ਹਨ,
ਦੇਹ ਬੁੱਧ ਜਿਹੜੀ ਸਰੀਰ ਦੀ ਸੁੱਧ ਬੁੱਧ ਹੈ ਉਹਦੀ ਕੋਈ ਸੋਝੀ ਨਹੀਂ ਹੈ ਬਹੁਤੀ, ਤੇ ਅਦਵੈਤੀ ਹਨ ਸੋ ਜਿਹੜੀ ਦਵੈਤ ਹਿਰਦੇ ਵਿੱਚ ਦੂਜਾ ਪੁਣਾ ਉਹ ਨਾਸ ਹੋ ਗਿਆ ਹੈ।
ਆਚਿਤ ਦੇਹ ਦੇਹ ਨਾ ਜਾਣੇ,
ਸੋ ਇਸ ਤਰ੍ਹਾਂ ਸਮੂਹ ਜਿਹੜੀ ਦੇਹ ਹੈ ਇਸ ਨੂੰ ਦੇਹ ਨਹੀਂ ਸਮਝਿਆ, ਸਰੀਰ ਤੋਂ ਉੱਪਰ ਉੱਠ ਗਏ ਹਨ।
ਪਰਮ ਆਤਮਾ ਆਨੰਦ ਸਮਾਨੇ,
ਪਰਮ ਜਿਹੜਾ ਵੱਡਾ ਆਤਮਾ ਦਾ ਆਨੰਦ ਹੈ ਉਹਦੇ ਵਿੱਚ ਸਮਾ ਗਏ ਹਨ।
ਰਹਿ ਕੰਤ ਕੋਠੜੀ ਬੈਠਿਓ,
ਇਕਾਂਤ ਵਿੱਚ ਕੋਠਾ ਬਣਿਆ ਹੋਇਆ ਹੈ ਉਸ ਕੋਠੇ ਦੇ ਵਿੱਚ ਬੈਠੇ ਰਹਿੰਦੇ ਹਨ।
ਮਨ ਇੰਦਰੀ ਕੇ ਸਹਿਤਿਆ ਕੈਠ,
ਮਨ ਨੂੰ ਵੀ ਖਿੱਚਿਆ ਹੋਇਆ ਸਮਦਮ ਕੀਤਾ ਹੋਇਆ, ਸਮ ਮਨ ਦੀਆਂ ਵਾਸ਼ਨਾਵਾਂ, ਸਮ ਜਿਹੜਾ ਹੈ ਇੰਦਰੀਆਂ ਨੂੰ ਰੋਕਣਾ, ਅੱਖਾਂ ਕੰਨ ਨੇਤਰ ਹੱਥ ਪੈਰ ਸਾਰਿਆਂ ਨੂੰ ਰੋਕਿਆ ਹੋਇਆ, ਇੰਦਰੀਆਂ ਨੂੰ ਵੀ ਖਿੱਚਿਆ ਹੋਇਆ ਤੇ ਮਨ ਦੇ ਫੁਰਨਿਆਂ ਉੱਪਰ ਵੀ ਕਾਬੂ ਕੀਤਾ ਹੋਇਆ, ਕੋਈ ਫੁਰਨਾ ਸੰਕਲਪ ਕੋਈ ਮਨ ਦੇ ਵਿੱਚ ਉੱਠਣ ਨਹੀਂ ਦਿੰਦੇ। ਇਸ ਤਰ੍ਹਾਂ ਇਕਾਂਤ ਵਾਸ ਲੈ ਕਰਕੇ ਕੋਠੇ ਦੇ ਵਿੱਚ ਇੰਦਰੀਆਂ ਨੂੰ ਤੇ ਮਨ ਨੂੰ ਵਸ ਵਿੱਚ ਕਰਕੇ ਬੈਠੇ ਹੋਏ ਹਨ, ਇਕੱਠਾ ਕੀਤਾ ਹੋਇਆ ਹੈ।
ਕਰੈ ਕਪਾਟ ਅਸੰਜੁਤ ਦਰਕੇ,
ਇਸ ਤਰ੍ਹਾਂ ਉਸ ਕਮਰੇ ਦੇ ਜਿਹੜੇ ਦਰਵਾਜੇ ਹਨ ਉਹ ਇਕੱਠੇ ਉਹ ਦਰਵਾਜੇ ਅੰਦਰ ਬੈਠੇ ਨੇ, ਦਰਵਾਜਾ ਬੰਦ ਕੀਤਾ ਹੋਇਆ ਹੈ।
ਕਿਸੋ ਕਹੇ ਨਾ ਸੁਣੇ ਨਿਕਰ ਕੇ,
ਕੋਠੇ ਦੇ ਵਿੱਚੋਂ ਬਾਹਰ ਨਿਕਲ ਕੇ ਨਾ ਕਿਸੇ ਨੂੰ ਕੋਈ ਬਚਨ ਕਰਦੇ ਆ ਤੇ ਨਾ ਹੀ ਕਿਸੇ ਦਾ ਬਚਨ ਸੁਣਦੇ ਹਨ।
ਇੱਕ ਦਿਨ ਰਹੇ ਕਪਾਟ ਅਸੰਜੁਤ,
ਇਸ ਤਰੀਕੇ ਨਾਲ ਇੱਕ ਦਿਨ ਦੀ ਗੱਲ ਹੈ, ਜਿਹੜੇ ਕਪਾਟ ਦਰਵਾਜੇ ਸਨ ਤੇ ਉਹ ਖੁੱਲੇ ਰਹਿ ਗਏ ਸਨ।
ਬਹਿਰ ਨਿਕਸ ਕਮਲਿਓ ਮਨ ਰੰਜਿਤ,
ਮਨ ਦੀ ਪ੍ਰਸੰਨਤਾ ਦੇ ਨਾਲ ਕਮਰੇ ਦੇ ਵਿੱਚੋਂ ਬਾਹਰ ਨਿਕਲ ਕਰਕੇ ਬਾਬਾ ਮੋਹਨ ਜੀ ਤੇ ਇਸ ਤਰ੍ਹਾਂ ਬਾਹਰ ਨੂੰ ਚੱਲੇ ਹਨ।
ਆਇਸ ਦੀ ਗੁਰਸਿੱਖ ਪਟਾਏ,
ਐਸ ਆਗਿਆ ਦੇ ਕਰਕੇ ਸਤਿਗੁਰਾਂ ਨੇ ਸਿੱਖਾਂ ਨੂੰ ਭੇਜਿਆ ਹੈ।
ਅੰਤਰ ਮੋਹਨ ਦਿਉ ਬਿਠਾਏ,
ਕਿਉਂਕਿ ਮਸਤ ਰਹਿੰਦੇ ਨੇ, ਕੋਈ ਸੁੱਧ ਬੁੱਧ ਨਹੀਂ ਸਰੀਰ ਦੀ, ਆਪਣੇ ਪਰਮਾ ਆਨੰਦ ਵਿੱਚ ਲਵਲੀਨ ਨੇ। ਸਤਿਗੁਰਾਂ ਨੇ ਸਿੱਖਾਂ ਨੂੰ ਭੇਜਿਆ ਕਿ ਬਾਬਾ ਮੋਹਨ ਜੀ ਨੂੰ ਜਾ ਕਰਕੇ ਫੜ ਕੇ ਉਹਨਾਂ ਨੂੰ ਜਿੱਥੋਂ ਅੰਦਰੋਂ ਬਾਹਰ ਨਿਕਲੇ ਨੇ ਉਸੇ ਅੰਦਰ ਹੀ ਬਿਠਾ ਦੇਣਾ ਕਰੋ।
ਬਮਨੇ ਦੇਖਤ ਜਾ ਕੇ ਥਾਏ,
ਜਿੱਥੇ ਕਿੱਥੇ ਵੇਖਿਆ ਕਿ ਕਿੱਧਰ ਗਏ ਹਨ ਬਾਬਾ ਮੋਹਨ ਜੀ,
ਭਇਓ ਅਲੋਪ ਨਾ ਦੇਖਿਓ ਜਾਏ,
ਕਿਉਂਕਿ ਬਾਹਰ ਨਿਕਲ ਕਰਕੇ ਬਾਬਾ ਮੋਹਨ ਜੀ ਅਲੋਪ ਹੋ ਗਏ ਨੇ, ਦਿਸਣੋ ਹਟ ਗਏ ਹਨ।
ਕਿਸ ਸਮੇਂ ਮੈਂ ਕੋਠੇ ਮਾਏ,
ਜਦੋਂ ਬਾਹਰ ਨਿਕਲੇ ਸਿੱਖ ਬਾਹਰ ਲੱਭਦੇ ਨੇ, ਸਤਿਗੁਰਾਂ ਨੇ ਭੇਜੇ ਨੇ, ਕੁਝ ਕੁ ਸਮੇਂ ਦੇ ਬਾਅਦ ਕੋਠੇ ਦੇ ਵਿੱਚ ਜਾ ਕਰਕੇ
ਰਗਤ ਭਾਈ ਦੇਖਣ ਸਭ ਤਾਏ,
ਬਾਬਾ ਮੋਹਨ ਜੀ ਕੋਠੇ ਦੇ ਵਿੱਚ ਜਾ ਕਰਕੇ ਪ੍ਰਗਟ ਹੋ ਗਏ ਨੇ, ਸਾਰਿਆਂ ਨੇ ਉੱਥੇ ਜਾ ਕੇ ਵੇਖਿਆ ਹੈ।
ਅੰਤਰ ਧਿਆਨ ਹੋਤ ਕੇ ਕਾਲ,
ਕਿਸੇ ਕਿਸੇ ਸਮੇਂ ਅੰਤਰ ਧਿਆਨ ਹੋ ਜਾਂਦੇ, ਭਾਵ ਕੇ ਗੁਪਤ ਹੋ ਜਾਂਦੇ, ਦਿਸਣੋ ਹਟ ਜਾਂਦੇ ਹਨ।
ਪ੍ਰਭੂ ਪ੍ਰਗਟ ਕਿਸੇ ਨਰ ਜਾਲ,
ਕਦੇ ਕਦੇ ਪ੍ਰਗਟ ਹੋ ਜਾਂਦੇ ਆ, ਸਮੂਹ ਜਿਹੜੇ ਮਨੁੱਖ ਨੇ ਸਾਰੇ ਸਿੱਖ ਨੇ ਉਹ ਦਰਸ਼ਨ ਕਰਦੇ ਹਨ।
ਕਿਰਤੀ ਨਗਨ ਰਹਿ ਕਬ ਬੈਸੇ,
ਕਦੇ ਕਦੇ ਮਸਤਾਂ ਵਾਲੀ ਹਾਲਤ ਹੋ ਜਾਂਦੀ ਹੈ, ਜਿਵੇਂ ਮਸਤ ਲੋਕ ਸੋ ਨਗਨ ਸਾਧੂ ਜਿਹੜੇ ਦਿਗੰਬਰ ਹੁੰਦੇ ਨੇ ਉਹਨਾਂ ਵਾਂਗੂ ਕਦੇ ਕਦੇ ਹੋ ਜਾਂਦੇ ਆ, ਸਿਰ ਤੋਂ ਲੈ ਕਰਕੇ ਪੈਰਾਂ ਦਾ ਕੋਈ ਨਿਰਵਸਤਰ ਹੋ ਜਾਂਦੇ ਹਨ।
ਕਰਤ ਚੇਸ਼ਟਾ ਉਨਮਤ ਜੈਸੇ,
ਉਨਮਤ ਜਿਹੜੇ ਮਸਤ ਲੋਕ ਨੇ ਇਹ ਵੀ ਇੱਕ ਸਾਧੂਆਂ ਦੀ ਸ਼੍ਰੇਣੀ ਹੈ, ਇਹਨਾਂ ਨੂੰ ਦਿਗੰਬਰ ਕਹਿ ਦਿੰਦੇ ਆ ਜਾਂ ਮਸਤ ਵੀ ਕਹਿ ਦਿੰਦੇ ਆ, ਮਸਤਾਂ ਵਾਂਗੂ ਇਹ ਇਸ ਤਰ੍ਹਾਂ ਚੇਸ਼ਟਾ ਕੌਤਕ ਕਰਦੇ ਹਨ।
ਜੁਗ ਹਾਥਨ ਸੋ ਭੋਜਨ ਖਾਵੇ,
ਜੁਗ ਹਾਥਨ ਸੋ ਦੋਵਾਂ ਹੱਥਾਂ ਦੇ ਨਾਲ ਭੋਜਨ ਛਕਦੇ ਹਨ।
ਕਬੂ ਮੌਨ ਕਬੂ ਉੱਚਾ ਲਾਵੇ,
ਕਦੇ ਕਦੇ ਮੌਨ ਹੋ ਜਾਂਦੇ, ਚੁੱਪ ਹੋ ਜਾਂਦੇ, ਕਿੰਨੇ ਕਿੰਨੇ ਮਹੀਨੇ ਕਿੰਨਾ ਕਿੰਨਾ ਚਿਰ ਚੁੱਪ ਹੀ ਰਹਿੰਦੇ ਨੇ, ਤੇ ਕਦੀ ਕਦੀ ਉੱਚੀ ਉੱਚੀ ਬੋਲਣ ਲੱਗ, ਉੱਚੀ ਉੱਚੀ ਬੋਲਦੇ ਹਨ।
ਐਸੀ ਦਸ਼ਾ ਦੇਖ ਤਿਸ ਮਾਤਾ,
ਸੰਸਾਰ ਦੀ ਅਵਸਥਾ ਸੰਸਾਰ ਦੀ ਨਿਗਾਹ ਦੇ ਵਿੱਚ ਇਸ ਤਰ੍ਹਾਂ ਲੋਕ ਕਮਲਾ ਸਮਝਦੇ ਨੇ, ਸੋ ਅੰਦਰਲੇ ਪਾਸੇ ਆਨੰਦ ਬਣਿਆ ਰਹਿੰਦਾ ਹੈ, ਸੋ ਅੰਦਰ ਬਿਰਤੀ ਜਿਹੜੀ ਟਿਕੀ ਹੁੰਦੀ ਹੈ, ਬ੍ਰਹਮ ਦੇ ਵਿੱਚ ਲਵਲੀਨ ਹੁੰਦੇ ਨੇ, ਕਿਉਂਕਿ ਸਰੀਰ ਦੀ ਸੁੱਧ ਬੁੱਧ ਨਹੀਂ ਰਹਿੰਦੀ। ਬਾਬਾ ਰਾਮ ਗੋਇਰ ਜੀ ਉਹਨਾਂ ਦੀ ਵੀ ਐਸੀ ਅਵਸਥਾ ਇੱਕ ਵਾਰੀ ਹੋਈ, ਭੋਜਨ ਖਾਂਦੇ ਨੇ ਤੇ ਢਿੱਡ ਦੇ ਨਾਲ ਕੱਚਾ ਧਾਗਾ ਬੰਨਦੇ ਨੇ, ਸੇਵਕ ਜਿਹੜਾ ਗੜਵਈ ਹੈ ਉਹ ਪ੍ਰਸ਼ਾਦਾ ਲੈ ਕੇ ਆਉਂਦਾ, ਛਕਦੇ ਨੇ, ਜਦੋਂ ਧਾਗਾ ਪਤਾ ਨੀ ਲੱਗਦਾ ਕਿੰਨਾ ਛਕਣਾ, ਨਹੀਂ ਛਕਦੇ ਫਿਰ ਨਹੀਂ ਛਕਦੇ, ਛਕਦੇ ਨੇ ਫਿਰ ਛਕੀ ਜਾਂਦੇ ਆ, ਧਾਗਾ ਢਿੱਡ ਦੇ ਬੰਨਿਆ ਜਦੋਂ ਟੁੱਟ ਜਾਂਦਾ ਉਦੋਂ ਛਕਣੋਂ ਹਟ ਜਾਂਦੇ ਆ, ਆਪਣੇ ਆਪ ਨੂੰ ਪਤਾ ਨੀ ਲੱਗਦਾ। ਸੇਵਕ ਨੇ ਉਹ ਅੰਦਾਜ਼ਾ ਰੱਖਿਆ ਵੀ ਇਹ ਬੰਨ ਦੇਣਾ, ਜਦੋਂ ਇਹ ਟੁੱਟ ਗਿਆ ਉਦੋਂ ਬਸ, ਉਦੋਂ ਬਾਅਦ ਨਹੀਂ ਛਕਾਉਣਾ। ਇਹ ਹਾਲਤ ਹੋ ਜਾਂਦੀ ਹੈ। ਬਾਬਾ ਬੁੱਢਾ ਜੀ ਨੇ ਵੀ ਇਸ ਤਰ੍ਹਾਂ ਕੌਤਕ ਕੀਤਾ ਸੀ। ਸੋ ਇਸ ਤਰ੍ਹਾਂ ਬਾਬਾ ਮੋਹਨ ਜੀ ਸਤਿਗੁਰਾਂ ਦੇ ਸਪੁੱਤਰ ਨੇ ਗਿਆਨ ਦੇ ਵਿੱਚ ਪੂਰੇ ਮਹਾਂਪੁਰਸ਼। ਸੋ ਇਹਨਾਂ ਦੀ ਐਸੀ ਦਸ਼ਾ ਵੇਖ ਕਰਕੇ ਜਿਹੜੀ ਮਾਤਾ ਹੈ ਬਾਬਾ ਮੋਹਨ ਜੀ ਦੀ, ਸਾਡੀ ਮਾਤਾ ਸਤਿਗੁਰਾਂ ਦੇ ਮਹਿਲ, ਜਦੋਂ ਉਹਨਾਂ ਨੇ ਇਹ ਵੇਖਿਆ ਹੈ
ਆਈ ਗੁਰ ਆਨੰਦ ਦਾਤਾ,
ਆਨੰਦ ਦਾਤੇ ਸਤਿਗੁਰਾਂ ਦੇ ਪਾਸ ਮਾਤਾ ਜੀ ਆਏ ਹਨ।
ਬਿਨਾਂ ਸਹਿਤ ਮਨ ਦੀਨ ਬਖਾਨੇ,
ਸੋ ਮਨ ਦੇ ਵਿੱਚ ਨਿਮਰਤਾ ਧਾਰਨ ਕਰਕੇ ਤੇ ਸਤਿਗੁਰਾਂ ਨੂੰ ਬੇਨਤੀ ਦੇ ਸਹਿਤ ਬਚਨ ਕੀਤੇ ਹਨ।
ਸੋ ਦ੍ਰਿਸ਼ਟ ਤੇ ਬਾਬਰ ਸਿਆਣੇ,
ਆਪ ਜੀ ਦੀ ਕਿਰਪਾ ਦ੍ਰਿਸ਼ਟੀ ਦੇ ਨਾਲ ਜਿਹੜੇ ਸੰਸਾਰ ਦੇ ਵਿੱਚ ਕਮਲੇ ਲੋਕ ਨੇ ਉਹ ਸਿਆਣੇ ਹੋ ਜਾਂਦੇ ਹਨ।
ਮ੍ਰਿਤਕ ਭਏ ਜੀਵੈ ਤਤਕਾਲ,
ਜਿਹੜੇ ਮਰੇ ਹੁੰਦੇ ਨੇ ਉਹ ਛੇਤੀ ਨਾਲ ਜਿਉਂਦੇ ਹੋ ਜਾਂਦੇ ਨੇ। ਮਾਤਾ ਲੈ ਕੇ ਆਈ ਸੀ ਨਾ ਮਰੇ ਹੋਏ ਪੁੱਤਰ ਨੂੰ, ਤੜਕੇ ਅੰਮ੍ਰਿਤ ਵੇਲੇ ਹੀ ਸਤਿਗੁਰਾਂ ਨੇ ਜਿਉਂਦਾ ਕਰ ਦਿੱਤਾ ਸੀ। ਵਚਨ ਕੀਤੇ ਨੇ ਗੋਬਿੰਦਵਾਲ ਦੇ ਵਿੱਚ ਕੋਈ ਮਰੇਗਾ ਹੀ ਨਹੀਂ। ਸੋ ਇਹ ਸਤਿਗੁਰਾਂ ਦੇ ਵਚਨ, ਕੋਈ ਵੀ ਨਹੀਂ। ਗੋਬਿੰਦਵਾਲ ਗੋਬਿੰਦ ਗੋਬਿੰਦ ਗੋਬਿੰਦਵਾਲ ਗੋਬਿੰਦ ਗੋਬਿੰਦਪੁਰੀ ਸਮ ਜਲਨ ਤੀਰ ਵਿਪਾਸ ਬਣਾਇਓ, ਬੈਕੁੰਠ ਦੇ ਵਾਂਗੂ ਮਹਾਰਾਜ ਨੇ ਬਣਾ ਛੱਡਿਆ। ਜਿਹੜੇ ਜਮਦੂਤ ਸੰਸਾਰ ਨੂੰ ਲੈ ਕੇ ਜਾਂਦੇ ਆ ਵਾੜ ਹੀ ਨਹੀਂ ਸਕਦੇ, ਮਹਾਰਾਜ ਮੁਰਦਿਆਂ ਨੂੰ ਜਿਉਂਦੇ ਕਰ ਦਿੰਦੇ ਨੇ। ਸੋ ਇਹ ਮਾਤਾ ਬੇਨਤੀ ਕਰ ਰਹੀ ਹੈ,
ਕਾਰਜ ਸਿੱਧ ਕਰੋ ਸਿੱਖ ਜਾਲ,
ਮਹਾਰਾਜ ਆਪ ਸਾਰੇ ਸਿੱਖਾਂ ਦੇ ਕਾਰਜ ਰਾਸ ਕਰ ਦਿੰਦੇ ਹੋ।
ਜੇਠੋ ਪੁੱਤਰ ਸਮਾਪਤ ਜੋਤ ਰਾਵਰ,
ਮਹਾਰਾਜ ਆਪ ਜਿਹੜਾ ਜੇਠਾ ਪੁੱਤਰ ਵੱਡਾ ਪੁੱਤਰ ਬਾਬਾ ਮੋਹਨ ਜੀ, ਸੋ ਇਸ ਤਰੀਕੇ ਦੇ ਨਾਲ ਉਹ ਸ੍ਰੇਸ਼ਟ ਮਤ ਦੇ ਸਹਿਤ ਸੀ।
ਕਿਮ ਹੋਇਓ ਮੋਹਨ ਇਹ ਬਾਵਰ,
ਬਾਬਾ ਮੋਹਨ ਜੀ ਕਿਸ ਤਰ੍ਹਾਂ ਕਮਲੇ ਹੋ ਗਏ, ਕਿਉਂਕਿ ਹਾਲਤ ਲੋਕਾਂ ਨੇ ਤੇ ਐਵੇਂ ਹੀ। ਮਹਾਰਾਜ ਗੁਰੂ ਨਾਨਕ ਸਾਹਿਬ ਮਹਾਰਾਜ, ਸੋ ਕੋਈ ਆਖਿਆ ਭੂਤਨਾ, ਕੋਈ ਬੇਤਾਲਾ, ਪਿਆ ਦਵਾਨਾ, ਸਾਹ ਕਾ ਨਾਨਕ ਵਿਚਾਰਾ। ਸਤਿਗੁਰੂ ਸਾਹਿਬ ਜੀ ਮਸਤ ਹਾਲਤ ਵਿੱਚ ਜਦੋਂ ਹੋ ਗਏ ਸਨ, ਲੋਕੀ ਕਹਿਣ, ਕਈ ਕਹਿਣ ਵੀ ਭੂਤ ਚਿੰਬੜ ਗਿਆ ਹੈ, ਕੋਈ ਕਹਿਣ ਕਮਲਾ ਹੋ ਗਿਆ, ਸੋ ਕੋਈ ਕਿਸ ਤਰ੍ਹਾਂ ਦੇ ਵਿਚਾਰ, ਕੋਈ ਆਖੇ ਕਿਸੇ ਪ੍ਰੇਤ ਦੀ ਛਾਇਆ, ਆਪੋ ਆਪਣੇ ਵਿਚਾਰ। ਪਰ ਮਹਾਰਾਜ ਕਹਿੰਦੇ ਵੀ ਪਿਆ ਦਵਾਨਾ, ਸਾਹ ਕਾ ਨਾਨਕ ਵਿਚਾਰਾ, ਮੈਂ ਤਾਂ ਪਰਮੇਸ਼ਰ ਦੇ ਪਿਆਰ ਦੇ ਵਿੱਚ ਇਸ ਤਰ੍ਹਾਂ ਮੇਰੀ ਹਾਲਤ ਹੋਈ ਹੈ। ਸੋ ਇਸ ਤਰ੍ਹਾਂ, ਸੋ ਇਹ ਜਿਹੜੀ ਹਾਲਤ ਵੇਖ ਕਰਕੇ ਮਾਤਾ ਜੀ ਨੇ ਇਸ ਤਰ੍ਹਾਂ ਅੰਦਾਜ਼ਾ ਲਗਾਇਆ ਹੈ।
ਜਾਣ ਤੋਂ ਜੇ ਐਮ ਮਨ ਮਾਹੂ,
ਕਹਿਣ ਲੱਗੀ ਸਤਿਗੁਰੂ ਸਾਹਿਬ ਜੀ, ਜੇ ਤੁਸੀਂ ਜਾਣਦੇ ਹੋ ਬਾਬਾ ਮੋਹਨ ਜੀ ਦੀ ਹਾਲਤ ਇਸ ਤਰ੍ਹਾਂ ਹੋਣੀ ਹੈ, ਉਹਨਾਂ ਨੇ ਇਸ ਤਰ੍ਹਾਂ ਦੇ ਹੋ ਜਾਣਾ ਹੈ ਮਨ ਦੇ ਵਿੱਚ, ਜੇ ਤੁਸੀਂ ਪਹਿਲਾਂ ਜਾਣਦੇ ਸੀ।
ਤੋ ਕਾਹੀ ਕੀਨਸ ਇਨ ਇਸ ਵਿਆਹੂ,
ਤਾਂ ਫਿਰ ਇਹ ਵੱਡੇ ਪੁੱਤਰ ਦਾ ਵਿਆਹ ਹੀ ਕਿਉਂ ਕੀਤਾ, ਵਿਆਹ ਹੀ ਨਹੀਂ ਸੀ ਕਰਨਾ।
ਬੜੀ ਸੁਨੁਖਾ ਪਤੀ ਬਹਿਨੇ,
ਵੱਡੀ ਜਿਹੜੀ ਸਾਡੀ ਨੂੰਹ ਹੈ ਉਹ ਤਾਂ ਪਤੀ ਤੋਂ ਬਿਨਾਂ ਹੋ ਗਈ ਹੈ, ਕਿਉਂਕਿ ਇਹ ਤਾਂ ਮਸਤ ਰਹਿੰਦੇ ਨੇ ਆਪਣੇ ਆਪ ਦੇ ਵਿੱਚ, ਉਹ ਕੱਲੀ ਮਹਿਸੂਸ ਕਰਦੀ ਆਪਣੇ ਆਪ ਨੂੰ।
ਰਹਿਤ ਵੀ ਸੂਰਤ ਦੁੱਖ ਤੇ ਦੀਨੇ,
ਉਹ ਦੁੱਖ ਤੇ ਦੀਨ ਹੋਈ ਹੈ ਤੇ ਹਿਰਦੇ ਵਿੱਚ ਝੂਰਦੀ ਰਹਿੰਦੀ, ਬਹੁਤ ਦੁਖੀ ਰਹਿੰਦੀ ਹੈ।
ਮੈਂ ਟਿਕ ਦੇਖੋ ਤਿਸ ਪਛਤਾਉ,
ਮੈਂ ਉਹਨੂੰ ਆਪਣੇ ਕੋਲ ਮੇਰੇ ਕੋਲ ਰਹਿੰਦੀ ਹੈ ਤੇ ਮੈਂ ਉਹਨੂੰ ਦੇਖਦੀ ਹਾਂ ਤੇ ਪਛਤਾਉਂਦੀ ਹਾਂ।
ਬੜੀ ਲਾਜ ਬਸ ਕਹਿ ਨਾ ਕਾਓ,
ਲਾਜ ਉਸਨੂੰ ਹੈ ਤੇ ਇਸ ਤਰ੍ਹਾਂ ਕਿਸੇ ਦੇ ਪਾਸ ਆਪਣੇ ਦੁੱਖ ਵਾਲੇ ਬਚਨ ਨਹੀਂ ਕਹਿੰਦੀ ਹੈ।
ਹਰਖ ਸਮੇਤ ਹੋਤ ਕਬ ਨਾ,
ਕਦੇ ਵੀ ਖੁਸ਼ ਨਹੀਂ ਹੁੰਦੀ, ਖੁਸ਼ੀ ਦੇ ਸਮੇਤ ਨਹੀਂ ਹੁੰਦੀ ਹੈ।
ਅਬਰ ਤਰੀਆਂ ਕੋ ਪੇਖ ਸੁਖ ਮਾਏ,
ਹੋਰ ਇਸਤਰੀਆਂ ਨੂੰ ਸੁਖ ਦੇ ਵਿੱਚ ਵੇਖ ਕਰਕੇ,
ਸੰਤਤ ਹੀਣੀ ਪਰਮ ਦਰੋ ਯੋਗਣ,
ਸੰਤਾਨ ਤੋਂ ਹੀਣੀ ਹੈ, ਕਰੇ ਔਲਾਦ ਨੇ ਹਾਲੇ ਤੱਕ ਜਨਮ ਨਹੀਂ ਲਿਆ, ਇਸ ਤਰ੍ਹਾਂ ਬਹੁਤ ਭਾਰੀ ਵਿਯੋਗਣ ਦੁਖੀ ਹੈ।
ਚੇਤਨ ਬਸਨ ਬਿਖਨ ਬਿਭੁਖਣ ਸੋਗਨ,
ਚੇਤਨ ਬਸਨ, ਸੋ ਇਸ ਤਰ੍ਹਾਂ ਭੁਖਣ ਜਿਹੜੇ ਨੇ ਗਹਿਣੇ ਤੇ ਬਸਤਰ ਉਹਨਾਂ ਨੂੰ ਚੰਗੇ ਨੀ ਲੱਗਦੇ, ਸੋਗ ਦੇ ਸਹਿਤ ਹੀ ਹਨ।
ਤਿਮ ਦੁੱਖ ਤੇ ਦੁਖੀਆ ਮਨ ਮੇਰੋ,
ਸਾਡੀ ਵੱਡੀ ਨੂੰਹ ਦੁਖੀ ਹੈ ਤੇ ਉਹਦੇ ਕਰਕੇ ਮੈਂ ਵੀ ਦੁਖੀ ਹਾਂ, ਮੇਰਾ ਮਨ ਵੀ ਦੁਖੀ ਹੁੰਦਾ ਹੈ।
ਪਰਮ ਅਨਾਥ ਸਮਾਨ ਜਿਹੇ ਰੋ,
ਮਹਾਰਾਜ ਮੈਂ ਤੁਹਾਨੂੰ ਦੇਖਦੀ ਹਾਂ ਵੀ ਉਹ ਅਨਾਥ ਹੋ ਗਈ ਹੈ, ਉਹਦਾ ਕੋਈ ਮਾਲਕ ਨਹੀਂ, ਜਿਹਦਾ ਕੋਈ ਮਾਲਕ ਨਹੀਂ ਹੁੰਦਾ ਉਹਦੇ ਬਿਨਾਂ, ਜਿਵੇਂ ਕਿਸੇ ਦਾ ਮਾਲਕ ਨਾ ਹੋਵੇ, ਉਹ ਤੋਂ ਬਿਨਾਂ ਮੈਂ ਉਹਨੂੰ ਉਸ ਤਰ੍ਹਾਂ ਵੇਖਦੀ ਹਾਂ।
ਸ੍ਰੀ ਅਮਰ ਪ੍ਰਸੰਨ ਭਏ ਹੈ,
ਸੁਣ ਕਰਕੇ ਸਤਿਗੁਰੂ ਅਮਰਦਾਸ ਮਹਾਰਾਜ ਜੀ ਪ੍ਰਸੰਨ ਹੋ ਗਏ ਹਨ।
ਮੋਹਨ ਮਹਾ ਆਨੰਦ ਰਹੇ ਹੈ,
ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਮੋਹਨ ਜਿਹੜਾ ਸਾਡਾ ਵੱਡਾ ਸਪੁੱਤਰ ਹੈ ਨਾ, ਉਹਨੇ ਬਹੁਤ ਵੱਡਾ ਆਨੰਦ ਪ੍ਰਾਪਤ ਕੀਤਾ ਹੈ, ਉਹ ਆਨੰਦ ਵਿੱਚ ਮਸਤ ਹੈ, ਆਨੰਦ ਵਿੱਚ ਲਵਲੀਨ ਹੋਇਆ ਹੋਇਆ ਹੈ।
ਮੋਹਨ ਮੋਹ ਨਾ ਭੇਦ ਸੋਏ
ਕਹਿੰਦੇ ਮੇਰੇ ਵੱਡੇ ਪੁੱਤਰ ਦੇ ਵਿੱਚ ਤੇ ਮੇਰੇ ਵਿੱਚ ਕੋਈ ਫਰਕ ਨਹੀਂ, ਮੇਰੇ ਵਿੱਚ ਤੇ ਮੋਹਨ ਦੇ ਵਿੱਚ ਕੋਈ ਫਰਕ ਨਹੀਂ, ਅਸੀਂ ਦੋਵੇਂ ਇੱਕ ਰੂਪ ਹੀ ਹਾਂ।
ਲੀਨ ਸਮੁੰਦਰ ਆਨੰਦ ਵਿਵੇਕ,
ਉਸ ਨੇ ਜਿਹੜਾ ਆਨੰਦ ਦਾ ਸਮੁੰਦਰ ਗਿਆਨ ਹੈ ਉਸਦੀ ਪ੍ਰਾਪਤੀ ਕਰ ਲਈ ਹੈ।
ਗੁੱਜ ਕਥਾ ਇਹ ਕਿਮ ਨੇ ਕਹੈ,
ਇਹ ਗੁੱਜੀ ਕਥਾ ਹੈ, ਆਪਣੀ ਹਾਲਤ ਅੰਦਰਲੀ ਜਿਹੜੀ ਹੈ ਉਹ ਦੱਸਦਾ ਨਹੀਂ, ਅੰਦਰ ਉਹਨੂੰ ਬਹੁਤ ਆਨੰਦ ਪ੍ਰਾਪਤ ਹੋਇਆ। ਸੋ ਇਹ ਗੁੱਜੀ ਕਥਾ ਜਿਹੜੀ ਹੈ ਕਿਸੇ ਦੇ ਨਾਲ ਕਿਸੇ ਤਰ੍ਹਾਂ ਵੀ ਕਹਿੰਦਾ ਨਹੀਂ ਹੈ।
ਮੋਹਨ ਸਭ ਵਿਧ ਪੂਰਨ ਹੈ।
ਸੋ ਮੋਹਨ ਸਾਡਾ ਵੱਡਾ ਪੁੱਤਰ ਸਾਰੇ ਵਿਧੀਆਂ ਕਰਕੇ ਸਾਰਿਆਂ ਤਰੀਕਿਆਂ ਦੇ ਨਾਲ ਪਰਿਪੂਰਨ ਹੈ, ਭਰਿਆ ਹੋਇਆ ਸ਼ਕਤੀਆਂ ਨਾਲ।
ਸਨੁੱਖਾ ਮੂਰ ਅਨਾਥ,
ਮੇਰੀ ਜਿਹੜੀ ਸਨੁੱਖਾ ਨੂੰ ਹੈ ਤੇ ਉਸ ਨੂੰ ਤੁਸੀਂ ਅਨਾਥ ਕਹਿ ਰਹੇ ਹੋ।
ਜਾਂਦੇ ਹਮ ਕਹੀਆ ਤੇ ਸਾਥ,
ਤੁਸੀਂ ਸਮਝਦੇ ਹੋ ਵੀ ਮੇਰੀ ਨੂੰਹ ਦਾ ਕੋਈ ਮਾਲਕ ਨਹੀਂ, ਇਸ ਕਰਕੇ ਅਸੀਂ ਵਿਚਾਰ ਕੀਤੀ ਹੈ ਜਾ ਕਰਕੇ ਹੁਣ ਸਾਡੀ ਜਿਹੜੀ ਨੂੰਹ ਹੈ ਵੱਡੀ ਉਸ ਨੂੰ ਇਸ ਤਰ੍ਹਾਂ ਕਹਿਣਾ ਕਰੋ,
ਵਸਤਰ ਨਵੀਨ ਦੇਹ ਪਹਿਰਾਏ,
ਕਹੋ ਨਵੇਂ ਵਸਤਰ ਪਾਵੇ, ਨਵੇਂ ਵਸਤਰ ਉਸ ਨੂੰ ਪਵਾ ਕਰਕੇ ਸਰੀਰ ਦੇ ਉੱਪਰ
ਆਪਣੇ ਸੰਗ ਲਿਓ ਤੇ ਜਾਏ,
ਉਸ ਨੂੰ ਆਪਣੇ ਨਾਲ ਲੈ ਕਰਕੇ ਜਿੱਥੇ ਬਾਬਾ ਮੋਹਨ ਜੀ ਬੈਠੇ ਨੇ ਉੱਥੇ ਲੈ ਜਾਣਾ ਕਰੋ।
ਮੋਹਨ ਕੇ ਚਾਨਣ ਪਰ ਪਾਵੋ,
ਉਹਨਾਂ ਦੀ ਘਰਵਾਲੀ ਉਹਨਾਂ ਦੀ ਧਰਮ ਪਤਨੀ ਸਾਡੀ ਨੂੰਹ ਤੇ ਬਾਬਾ ਮੋਹਨ ਜੀ ਦੇ ਚਰਨੀ ਜਾ ਕੇ ਪਾ ਦਿਓ।
ਬਣਕਾ ਦੀਨ ਸੋ ਬੇਨਤੀ ਗਾਵੋ,
ਨਿਮਰਤਾ ਦੇ ਵਿੱਚ ਆ ਕਰਕੇ ਤੇ ਬਾਬਾ ਮੋਹਨ ਜੀ ਦੇ ਪਾਸ ਬੇਨਤੀਆਂ ਕਰੋ।
ਪਰੈ ਦ੍ਰਿਸ਼ਟ ਮੋਹਨ ਕੀ ਤਿਸ ਪਰ,
ਮੋਹਨ ਦੀ ਫਿਰ ਦ੍ਰਿਸ਼ਟੀ ਪੈ ਜਾਵੇਗੀ, ਕਿਰਪਾ ਦ੍ਰਿਸ਼ਟੀ ਦੇ ਨਾਲ ਵੇਖਣਗੇ।
ਪ੍ਰਾਪਤ ਹੋਏ ਪੁੱਤਰ ਕੋ ਤਾਬ ਵਾਰ,
ਤਦੋਂ ਉਹਨਾਂ ਨੂੰ ਪੁੱਤਰ ਦਾ ਵਾਰ ਜਿਹੜਾ ਹੈ ਬਾਬਾ ਮੋਹਨ ਜੀ ਪਾਸੋਂ ਪ੍ਰਾਪਤ ਹੋਵੇਗਾ।
ਸੁਣ ਸਤਿਗੁਰ ਕੇ ਬਾਗ ਸੁਹਾਏ,
ਕਰਕੇ ਸਤਿਗੁਰਾਂ ਦੇ ਸੋਭਨਿਕ ਬਚਨ ਇਸ ਤਰ੍ਹਾਂ ਦੇ
ਆਏ, ਸੁਨੁੱਖਾ ਕੋ ਸਮਝਾਏ,
ਆ ਕਰਕੇ ਆਪਣੀ ਨੂੰਹ ਸੀ ਜਿਹੜੀ ਉਹਨੂੰ ਮਾਤਾ ਜੀ ਨੇ ਸਮਝਾਉਣਾ ਕੀਤਾ ਹੈ।
ਗਮਨੀ ਆਪ ਸੰਗ ਸੋ ਲੀਨ,
ਆਪ ਮਾਤਾ ਜੀ ਉਹਨਾਂ ਦੇ ਨਾਲ ਗਏ ਹਨ।
ਮੋਹਨ ਦਇਆ ਦ੍ਰਿਸ਼ ਤਬ ਕੀਨ,
ਬਾਬਾ ਮੋਹਨ ਜੀ ਜਿੱਥੇ ਬੈਠੇ ਹੋਏ ਸਨ ਉੱਥੇ ਗਏ ਨੇ। ਬਾਬਾ ਮੋਹਨ ਜੀ ਨੇ ਵੇਖਿਆ ਮੇਰੀ ਪਤਨੀ ਆਈ ਹੈ, ਮਾਤਾ ਵੀ ਨਾਲ ਹੈ, ਉਸ ਵਕਤ ਬਾਬਾ ਮੋਹਨ ਜੀ ਨੇ ਕਿਰਪਾ ਦ੍ਰਿਸ਼ਟੀ ਦੇ ਨਾਲ ਵੇਖਿਆ ਹੈ।
ਤਬ ਬੰਦਨ ਨਿਜ ਪਦ ਕੋ ਆਏ,
ਸੋ ਨਮਸਕਾਰ ਕੀਤੀ, ਆਪਣੇ ਪਤੀ ਨੂੰ ਵੇਖਿਆ, ਦਰਸ਼ਨ ਕੀਤੇ ਹਨ ਘਰ ਵਾਲੇ ਦੇ।
ਗਰਭ ਕਰਿਓ ਤਿਸ ਤੇ ਪਿਛਵਾਏ,
ਕੇਵਲ ਦ੍ਰਿਸ਼ਟੀ ਦੇ ਨਾਲ ਹੀ, ਕੇਵਲ ਬਚਨਾਂ ਦੇ ਨਾਲ ਹੀ। ਸੋ ਇਸ ਤਰ੍ਹਾਂ ਬਾਬਾ ਮੋਹਨ ਜੀ ਦੀ ਜਿਹੜੀ ਧਰਮ ਪਤਨੀ ਹੈ ਸਤਿਗੁਰਾਂ ਦੀ ਨੂੰ ਦਰਸ਼ਨ ਕਰਨ ਦੇ ਨਾਲ, ਕੇਵਲ ਦ੍ਰਿਸ਼ਟੀ ਦੇ ਨਾਲ ਉਹਨਾਂ ਨੇ ਗਰਭ ਧਾਰਨ ਕਰ ਲਿਆ ਹੈ।
ਕੀਤਕ ਦਿਨ ਮੈਂ ਸੁਤਿਆ ਬਰਾਮ,
ਕੁਝ ਦਿਨਾਂ ਦੇ ਵਿੱਚ ਬਹੁਤ ਹੀ ਸੁੰਦਰ ਇੱਕ ਸਪੁੱਤਰ ਨੇ
ਜਨਮਿਓ ਤਬ ਮੋਹਨ ਕੇ ਧਾਮ,
ਬਾਬਾ ਮੋਹਨ ਜੀ ਦੇ ਘਰ ਇਸ ਤਰ੍ਹਾਂ ਜਨਮ ਲੈਣਾ ਕੀਤਾ ਹੈ।
ਸ੍ਰੀ ਗੁਰੂ ਕੋ ਸੁਧਾਨ ਸੁਣਾਏ,
ਸੰਸਾਰ ਤੋਂ ਉੱਪਰ ਉੱਠ ਜਾਂਦੇ ਨੇ, ਉਹਨਾਂ ਦੀ ਦ੍ਰਿਸ਼ਟੀ ਦੇ ਵਿੱਚ ਇੰਨੀ ਸ਼ਕਤੀ ਆਉਂਦੀ ਹੈ, ਉਹਨਾਂ ਦੇ ਬਚਨਾਂ ਦੇ ਵਿੱਚ ਇੰਨੀ ਸੱਤਾ ਕਿ ਉਹਨਾਂ ਨੂੰ ਹੋਰ ਕੁਝ ਕਰਨ ਦੀ ਲੋੜ ਹੀ ਨਹੀਂ ਪੈਂਦੀ। ਸੋ ਇਸ ਤਰੀਕੇ ਦੇ ਨਾਲ ਇਹ ਸਾਰਾ ਦ੍ਰਿਸ਼ਟੀ ਦੇ ਨਾਲ ਹੀ ਹੋ ਗਿਆ ਹੈ। ਸੋ ਇਸ ਤਰ੍ਹਾਂ ਮੋਹਨ ਜੀ ਦੇ ਘਰ ਪੁੱਤਰ ਨੇ ਜਨਮ ਲਿਆ, ਇਹ ਸਾਰੀ ਖਬਰ ਆ ਕਰਕੇ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਦੱਸੀ ਹੈ।
ਕਿੰਨੋ ਮੰਗਲ ਵਜੀ ਵਧਾਏ,
ਖੁਸ਼ੀਆਂ ਕੀਤੀਆਂ ਨੇ ਤੇ ਵਧਾਈਆਂ ਕੀਤੀਆਂ ਨੇ। ਬਾਬਾ ਬੁੱਢਾ ਜੀ ਦੀ ਅੰਸ਼ ਵੀ ਇਸੇ ਤਰ੍ਹਾਂ ਹੀ ਚੱਲੀ ਸੀ।
ਭਇਓ ਆਨੰਦ ਸਰਵ ਹੀ ਧਾਮ,
ਹੋਰ ਬਾਕੀ ਜਿੰਨੇ ਵੀ ਸਾਰੇ ਸਾਹਿਬਜ਼ਾਦੇ ਸਤਿਗੁਰਾਂ ਦੇ ਘਰੇ ਜਨਮ ਲਏ ਨੇ, ਗ੍ਰਿਸ ਧਰਮ ਉਹਨਾਂ ਨੇ ਬਿਲਕੁਲ ਮਹਾਰਾਜ ਨੇ ਸੰਸਾਰ ਨੂੰ ਸਿੱਖਿਆ ਦੇਣ ਵਾਸਤੇ ਇਸ ਤਰ੍ਹਾਂ, ਪਰ ਉਸ ਤਰ੍ਹਾਂ ਤੋਂ ਜਿਵੇਂ ਬਾਬਾ ਮੋਹਨ ਜੀ ਨੇ ਇਸ ਤਰ੍ਹਾਂ ਕੀਤਾ, ਇਸੇ ਤਰ੍ਹਾਂ ਹੀ ਸਾਰੀ ਕੁੱਲ ਮਹਾਰਾਜ ਅੱਗੇ ਚੱਲਦੀ ਰਹੀ ਹੈ। ਸਾਹਿਬਜ਼ਾਦਿਆਂ ਦੇ ਅਵਤਾਰ ਹੁੰਦੇ ਰਹੇ ਨੇ, ਸਾਰੇ ਘਰ ਦੇ ਵਿੱਚ ਇਸ ਤਰ੍ਹਾਂ ਆਨੰਦ ਹੋਇਆ ਹੈ।
ਸੰਤ ਰਾਮ ਰਾਖਿਓ ਤਿਸ ਨਾਮ,
ਸਤਿਗੁਰਾਂ ਦੇ ਵੱਡੇ ਪੁੱਤਰ ਬਾਬਾ ਮੋਹਨ ਜੀ ਦੇ ਘਰ ਇਸ ਤਰ੍ਹਾਂ ਜਨਮ ਲਿਆ ਤੇ ਉਹ ਜਿਹੜਾ ਪੁੱਤਰ ਜਨਮਿਆ ਹੈ ਉਹਦਾ ਨਾਮ ਸੰਤ ਰਾਮ ਰੱਖਿਆ ਹੈ।
ਪ੍ਰਥਮ ਜਨਮ ਮੈਂ ਕਾਲ ਵਿਸਾਲ,
ਇਹਨਾਂ ਨੇ ਵੀ ਪਹਿਲੇ ਜਨਮ ਦੇ ਵਿੱਚ ਬਹੁਤ ਭਾਰੀ ਸੋ ਇਸ ਤਰ੍ਹਾਂ ਕਾਲ ਘਾਲਣਾ ਕੀਤੀ, ਕਮਾਈ ਕੀਤੀ ਹੈ।
ਤਬ ਆਦਿਕ ਕੀਨੇ ਜਨ ਜਾਲ,
ਇਹਨਾਂ ਨੇ ਬਹੁਤ ਭਾਰੀ ਤਪੱਸਿਆ ਆਦਿਕ ਹੋਰ ਜਿਹੜੇ ਸਾਰੇ ਸਾਧਨ ਕੀਤੇ ਹਨ।
ਬਾਲਕ ਕਿਤਕ ਦਿਨ ਜਬ ਪਯੋ,
ਜਦੋਂ ਇਹ ਬਾਲਕ ਕੁਝ ਕੁ ਦਿਨਾਂ ਦਾ ਹੋਇਆ ਹੈ,
ਜਨਨੀ ਕੋ ਸਰੀਰ ਛੁੱਟ ਗਯੋ,
ਮਾਤਾ ਦਾ ਜਿਹੜਾ ਸਰੀਰ ਸੀ ਉਹ ਛੁੱਟ ਗਿਆ ਹੈ।
ਇਸ ਪਰ ਕੀਨਸ ਕਿਰਪਾ ਕਿਰਪਾਲ,
ਮਾਤਾ ਜੀ ਸਤਿਗੁਰਾਂ ਦੇ ਨੂੰਹ ਤੇ ਬਾਬਾ ਮੋਹਨ ਜੀ ਦੀ ਪਤਨੀ ਤੇ ਬਾਬਾ ਸੰਤ ਰਾਮ ਜੀ ਦੀ ਮਾਤਾ ਉਹ ਸਰਲੋਕ ਗਮਨ ਕਰ ਗਏ ਨੇ ਤੇ ਜਿਹੜਾ ਬਾਬਾ ਸੰਤ ਰਾਮ ਸੀ ਇਹਨਾਂ ਉੱਪਰ ਬਹੁਤ ਭਾਰੀ ਕਿਰਪਾ ਕੀਤੀ ਸਤਿਗੁਰਾਂ ਨੇ।
ਪ੍ਰਤਪਾਰਿਓ ਕਰ ਜਤਨ ਸੋ ਬਾਲ,
ਸਤਿਗੁਰਾਂ ਨੇ ਆਪ ਇਹਨਾਂ ਦੀ ਪਾਲਣਾ ਪੋਛਣਾ ਕੀਤੀ ਹੈ।
ਭੋਜਨ ਗੁਰ ਕੋ ਸੀਤ ਪ੍ਰਸ਼ਾਦ,
ਸਤਿਗੁਰੂ ਸਾਹਿਬ ਜੀ ਆਪ ਭੋਜਨ ਤੇ ਸੀਤ ਪ੍ਰਸ਼ਾਦ ਛਕਾਉਂਦੇ ਸਨ।
ਕਾਵਤ ਰਹੋ ਲਹਿ ਅਹਿਲਾਦ,
ਸਤਿਗੁਰੂ ਸਾਹਿਬ ਜੀ ਆਪਣੇ ਹੱਥੀ ਭੋਜਨ ਛਕਾਉਂਦੇ ਰਹੇ। ਸਤਿਗੁਰੂ ਸਾਹਿਬ ਜੀ ਦਾ ਬਚਿਆ ਹੋਇਆ ਭੋਜਨ ਜੋ ਪਿੱਛੋਂ ਥੋੜਾ ਜਿਹਾ ਬਚ ਜਾਂਦਾ ਸੀ ਉਹ ਬਾਬਾ ਸੰਤ ਰਾਮ ਜੀ ਛਕਦੇ ਰਹੇ ਹਨ।
ਜਬ ਹੀ ਬਹਿ ਕਰ ਪਯੋ ਵਡੇਰਾ,
ਬੜਾ ਆਨੰਦ ਪ੍ਰਾਪਤ ਹੋਇਆ ਸਤਿਗੁਰਾਂ ਦੇ ਭੋਜਨ ਛਕਣ ਦੇ ਨਾਲ। ਤੋ ਜਦੋਂ ਇਹਦੀ ਉਮਰ ਵੱਡੀ ਹੋਈ ਹੈ,
ਸਤਿਗੁਰ ਬਾਣੀ ਲਿਖੇ ਕਨੇਰਾ,
ਸਤਿਗੁਰਾਂ ਦੀ ਬਹੁਤ ਬਾਣੀ ਭਾਈ ਸੰਤ ਰਾਮ ਜੀ ਨੇ ਲਿਖੀ ਹੈ,
ਪ੍ਰਥਮ ਗੁਰੂ ਕੀ ਜੀਤ ਕਾ ਹੈ,
ਪਹਿਲੇ ਗੁਰੂਆਂ ਦੀ ਜਿੰਨੀ ਬਾਣੀ ਹੈ,
ਸ੍ਰੀ ਅੰਗਦ ਗੁਰ ਅਮਰ ਜੋ ਕਹੇ,
ਜੋ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ, ਗੁਰੂ ਅੰਗਦ ਦੇਵ ਮਹਾਰਾਜ ਜੀ ਨੇ, ਗੁਰੂ ਅਮਰਦਾਸ ਮਹਾਰਾਜ ਜੀ ਨੇ ਸਾਰੀ ਬਾਣੀ ਉਚਾਰਨ ਕੀਤੀ ਹੈ,
ਸਭ ਬਾਣੀ ਕੋ ਲਿਖਿਆ ਬਣਾਏ,
ਸਾਰੀ ਬਾਣੀ ਨੂੰ ਭਾਈ ਸੰਤ ਰਾਮ ਜੀ ਨੇ, ਬਾਬਾ ਸੰਤ ਰਾਮ ਜੀ ਨੇ ਸਤਿਗੁਰਾਂ ਦੇ ਪੋਤਰੇ ਨੇ ਲਿਖਿਆ ਹੈ,
ਸਮਝੇ ਅਰਥ ਮਹਾਂ ਸੁਖ ਪਾਏ,
ਬਾਣੀ ਦੇ ਅਰਥ ਸਮਝੇ ਨੇ, ਹਿਰਦੇ ਚ ਵਸਾਏ ਨੇ, ਬਹੁਤ ਭਾਰੀ ਸੁਖ ਪਾਇਆ ਹੈ,
ਸੀਤ ਪ੍ਰਸਾਦ ਪਿਤਾ ਮੇਰਾ,
ਸੋ ਦਾਦਾ ਗੁਰੂ ਜੀ ਦਾ ਸੀਤ ਪ੍ਰਸ਼ਾਦ ਛਕਿਆ ਹੈ,
ਅਚਿਤ ਰਹੋ ਸਿਧ ਪਯੋ ਬਡੇਰਾ,
ਛਕਦੇ ਰਹੇ ਨੇ ਸੀਤ ਪ੍ਰਸ਼ਾਦ, ਸੋ ਸੀਤ ਪ੍ਰਸ਼ਾਦ ਛਕਣ ਦੇ ਨਾਲ ਬਹੁਤ ਭਾਰੀ ਸਿੱਧ ਬਣ ਗਏ ਨੇ, ਸੀਤ ਪ੍ਰਸ਼ਾਦ ਛਕਣ ਦੇ ਨਾਲ ਹੀ ਸ਼ਕਤੀਆਂ ਕਰਾਮਾਤਾਂ ਸੁਤੇ ਆ ਗਈਆਂ ਨੇ, ਜਿਵੇਂ ਭਾਈ ਮਤੀ ਦਾਸ ਜੀ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਗਏ ਨੇ ਦਿੱਲੀ ਨੂੰ ਸੀਸ ਦੇਣ, ਗੰਨਾ ਚੁੱਪਿਆ ਮਹਾਰਾਜ ਨੇ, ਭਾਈ ਮਤੀ ਦਾਸ ਨੇ ਉਹ ਗੰਨੇ ਦੀਆਂ ਛਿਲਕਾਂ ਸਤਿਗੁਰਾਂ ਨੇ ਜੋ ਚੂਪ ਕੇ ਸੁੱਟੀਆਂ ਸਨ, ਭਾਈ ਮਤੀ ਦਾਸ ਜੀ ਨੇ ਉਹ ਆਪਣੇ ਮੁੱਖ ਦੇ ਵਿੱਚ ਪਾ ਲਈਆਂ, ਚੂਸੀਆਂ ਤੇ ਸ਼ਕਤੀਆਂ ਆ ਗਈਆਂ, ਤੇ ਭਾਈ ਮਤੀ ਦਾਸ ਜੀ ਕਹਿਣ ਲੱਗੇ ਮਹਾਰਾਜ ਕਰੋ ਕਿਰਪਾ, ਜੇ ਤੁਸੀਂ ਆਗਿਆ ਦਿਓ ਤੇ ਦਿੱਲੀ ਦੇ ਲਾਹੌਰ ਦੇ ਨਾਲ ਇੱਟ ਦੇ ਨਾਲ ਇੱਟ ਖੜਕਾ ਦਿਆਂ। ਮਹਾਰਾਜ ਕਹਿੰਦੇ ਕਿੱਥੋਂ ਲਈਆਂ ਸ਼ਕਤੀਆਂ, ਗਰੀਬ ਨਵਾਜ਼ ਤੁਹਾਡੀਆਂ ਛਿੱਲਾਂ ਦੇ ਵਿੱਚੋਂ, ਤੇ ਮਹਾਰਾਜ ਕਹਿੰਦੇ ਵੀ ਜਿੰਨੇ ਛਿੱਲਾਂ ਚੁੱਪੀਆਂ ਉਹਦੇ ਚ ਕਿੰਨੀਆਂ ਹੋਣਗੀਆਂ, ਸੋਚ ਸ਼ਕਤੀ ਨੂੰ ਜਰ ਕੇ ਰੱਖ, ਉੱਪਰ ਦੇਖ ਕੇ ਕੀ ਹੈ ਹੋ ਰਿਹਾ, ਉੱਪਰ ਸਾਰੇ ਦੇਵਤੇ ਪੀਰ ਪੈਗੰਬਰ ਹੱਥ ਜੋੜ ਕੇ ਖੜੇ ਨੇ, ਮਹਾਰਾਜ ਆਗਿਆ ਕਰੋ, ਆਪ ਕੇਵਲ ਇਸ਼ਾਰਾ ਕਰੋ, ਇਹ ਦੁਨੀਆਂ ਮਲੀਆਂ ਮੇਟ ਕਰ ਦਿਆਂਗੇ। ਮਹਾਰਾਜ ਕਹਿੰਦੇ ਵੀ ਅਸੀਂ ਜਰ ਕੇ ਰੱਖਿਆ, ਤੂੰ ਵੀ ਜਰ। ਇਸ ਤਰ੍ਹਾਂ ਸੋ ਬਾਬਾ ਭਾਈ ਸੰਤ ਰਾਮ ਜੀ ਸਤਿਗੁਰਾਂ ਦੇ ਪੋਤਰੇ, ਸਤਿਗੁਰਾਂ ਸੀਤ ਪ੍ਰਸ਼ਾਦ ਛਕਦੇ ਨੇ, ਤੇ ਸਭ ਕੁਝ ਜੀ ਅੰਦਰ ਉਹ ਪ੍ਰਗਟ ਹੋ ਗਿਆ ਹੈ।
ਏਮੋ ਸ੍ਰੀ ਅਮਰਦਾਸ ਕੇ ਪੋਤੇ,
ਇਸ ਤਰ੍ਹਾਂ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਪੋਤਰੇ,
ਜਨਮ ਲੀਨ ਗੁਣ ਗੁਣ ਕੋ ਕੇ ਪੋਤੇ,
ਜਿਨ੍ਹਾਂ ਨੇ ਜਨਮ ਲਿਆ ਗੁਣ ਗੁਣ ਕੇ ਪੋਤੇ, ਪੋਤੇ ਨਾਮ ਪੋਤਰੇ ਦਾ, ਪੋਤੇ ਨਾਮ ਜਹਾਜ਼ ਦਾ, ਸਮੂਹ ਗੁਣਾਂ ਦੇ ਜਹਾਜ਼ ਹਨ,
ਸੁਣੇ ਪਠੇ ਚਿਤ ਦੇ ਨਿਤ ਇਹ,
ਇਸ ਤਰ੍ਹਾਂ ਸੁਣਦੇ ਪੜ੍ਹਦੇ ਨੇ ਬਾਣੀ ਜਿਹੜੀ ਹੈ ਉਹ, ਫਿਰ ਬਾਅਦ ਵਿੱਚ ਗੁਰੂ ਮਹਾਰਾਜ ਨੇ ਆਗਿਆ ਕਰ ਦਿੱਤੀ ਸੀ, ਭਾਈ ਸੰਤ ਰਾਮ ਜੀ ਨੇ ਸਾਰੀ ਲਿਖੀ ਹੈ, ਜਦੋਂ ਗੁਰਤਾ ਗੱਦੀ ਦਿੱਤੀ ਹੈ ਨਾ ਗੁਰੂ ਰਾਮਦਾਸ ਮਹਾਰਾਜ ਜੀ ਨੂੰ, ਸੰਤ ਰਾਮ ਜਦੋਂ ਗੁਰਤਾ ਗੱਦੀ ਦਿੱਤੀ ਹੈ ਗੁਰੂ ਰਾਮਦਾਸ ਮਹਾਰਾਜ ਜੀ ਨੂੰ, ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ, ਤੇ ਮਹਾਰਾਜ ਨੇ ਉਦੋਂ ਵਚਨ ਕੀਤੇ ਸਨ ਵੀ ਪਹਿਲਾਂ ਬਾਣੀ ਉਚਾਰਨ ਕਰਦੇ ਰਹੇ ਹਾਂ, ਲਿਖਦੇ ਵੀ ਰਹੇ ਹਾਂ, ਹੁਣ ਜਿਹੜੀ ਬਾਣੀ ਤੁਸੀਂ ਉਚਾਰਨ ਕਰੋਗੇ, ਗੁਰੂ ਰਾਮਦਾਸ ਮਹਾਰਾਜ ਜੀ ਨੂੰ ਕਿਹਾ, ਤੇ ਲਿਖਣਗੇ ਬਾਬਾ ਸੰਤ ਰਾਮ ਜੀ ਇਹ ਬਾਣੀ ਲਿਖਣਗੇ, ਤੁਸੀਂ ਉਚਾਰਨ ਕਰਨੀ ਹੈ। ਗੁਰੂ ਅਰਜਨ ਦੇਵ ਮਹਾਰਾਜ ਵੇਲੇ ਵੀ ਇਸੇ ਤਰ੍ਹਾਂ, ਫਿਰ ਭਾਈ ਗੁਰਦਾਸ ਜੀ ਨੇ ਵੀ ਲਿਖੀ ਹੈ, ਇਸ ਪ੍ਰਕਾਰ ਇਹਨਾਂ ਦੀ ਡਿਊਟੀ ਮਹਾਰਾਜ ਨੇ ਲਾ ਦਿੱਤੀ ਸੀ ਕਿ ਤੁਸੀਂ ਬਾਣੀ ਲਿਖਣੀ ਹੈ, ਇਸ ਤਰ੍ਹਾਂ ਆਨੰਦ ਪ੍ਰਾਪਤ ਕਰਦੇ ਰਹੇ ਹਨ।
ਬਿਨ ਸੰਤਤ ਕੀ ਸੰਤਤ ਦੇਹੇ,
ਇਸ ਤਰ੍ਹਾਂ ਬਿਨਾਂ ਸੰਤਾਨ ਵਾਲਿਆਂ ਨੂੰ ਸੰਤਾਨ ਦਿੰਦੇ ਹਨ,
ਅਪਰ ਕਾਮਨਾ ਪੂਰੀ ਕਰੇ,
ਹੋਰ ਵੀ ਕਾਮਨਾ ਪੂਰੀਆਂ ਕਰਦੇ ਹਨ।
ਸ੍ਰੀ ਗੁਰੂ ਅਮਰ ਕਥਾ ਜੋਰ,
ਜੋ ਇਹ ਗੁਰੂ ਅਮਰਦਾਸ ਮਹਾਰਾਜ ਜੀ ਕਥਾ ਨੂੰ ਭਾਈ ਜੇ ਕੋਈ ਕਹਿੰਦਾ ਸੁਣਾਉਂਦਾ ਹੈ,
ਮੁਕਤ ਮੁਕਤ ਕੀ ਇਹ ਵਰਦਾਤਾ,
ਇਹ ਮੁਕਤੀਆਂ ਭੁਗਤੀਆਂ ਜੁਗਤੀਆਂ ਸਭ ਕੁਝ ਇਹ ਪ੍ਰਾਪਤ ਹੋ ਜਾਂਦੀ ਕਥਾ ਸੁਣਾਉਣ ਵਾਲੇ ਨੂੰ ਤੇ ਸੁਣਨ ਵਾਲਿਆਂ ਸਾਰਿਆਂ ਨੂੰ ਹੀ।
ਫਲ ਜਿਨੋ ਮਹਾਤਮ ਜਾਤਾ,
ਜਿਨ੍ਹਾਂ ਨੇ ਕਥਾ ਦਾ ਮਹਾਤਮ ਜਾਣਿਆ ਉਹਨੂੰ ਫਲ ਭਾਈ ਪ੍ਰਾਪਤ ਹੁੰਦਾ ਹੈ।
ਸ੍ਰੀ ਗੁਰੂ ਕਿਰਪਾ ਨਿਧਾਨ ਵਰ ਸਕਲ ਲੋਕ ਸੁਖ ਦਾਨ,
ਕਿਰਪਾ ਦੇ ਖਜ਼ਾਨੇ ਗੁਰੂ ਅਮਰਦਾਸ ਮਹਾਰਾਜ ਜੀ ਸਾਰੇ ਲੋਕਾਂ ਦੇ ਸੁਖ ਦਾਨ, ਸੁਖ ਦੇਣ ਵਾਲੇ ਹਨ।
ਭਾਗਹੀਣ ਨਿੰਦਕ ਲਹਿਤ ਨਿਜ ਕਰਮ ਫਲ ਜਾਣ,
ਜਿਹੜੇ ਭਾਗਾਂ ਤੋਂ ਹੀਣੇ ਨੇ ਲੋਕ, ਨਿੰਦਿਆ ਕਰਨ ਵਾਲੇ ਨੇ, ਗੁਰੂ ਦੀ ਨਿੰਦਿਆ ਕਰਦੇ ਹਨ, ਸੋ ਕਹਿੰਦੇ ਨੇ ਪਹਿਲਾ ਜਨਮ ਨੀ ਮਨਾਉਣਾ, ਹੁਣ ਤੋਂ ਗੁਰੂ ਤਾਂ ਗੁਰੂ ਬਣੇ ਨੇ, ਜਦੋਂ ਤੋਂ ਗੁਰੂ ਬਣੇ ਨੇ ਉਦੋਂ ਬਾਅਦ ਵਿੱਚ ਅਸੀਂ ਇਹ ਸਾਰੀਆਂ ਜਿਹੜੀਆਂ ਮਨਾਉਣੀਆਂ ਨੇ, ਪਹਿਲਾਂ ਨੀ ਮਨਾਉਣੀਆਂ, ਪਹਿਲਾਂ ਸਾਡਾ ਗੁਰੂ ਨਾਲ ਸੰਬੰਧ ਹੀ ਕੋਈ ਨੀ, ਸਾਡੇ ਨਾਲ ਸੰਬੰਧ ਗੁਰੂ ਦਾ ਉਦੋਂ ਬਣਦਾ ਜਦੋਂ ਗੁਰੂ ਗੁਰਤਾ ਗੱਦੀ ਉੱਪਰ ਬੈਠ ਗਿਆ। ਲੋਕੀ ਇਵੇਂ ਦੇ ਮਨਮੁੱਖ ਲੋਕ ਵਿਚਾਰਾਂ ਕਰਦੇ ਨੇ, ਪਰ ਗੁਰੂ ਦਾ ਧੁਰ ਤੋਂ ਪਰਮੇਸ਼ਰ ਰੂਪ ਨੇ, ਪਹਿਲਾ ਜਨਮ ਅਸੀਂ ਮਨਾਉਣਾ, ਸਭ ਕੁਝ ਅਸੀਂ ਗੁਰੂ ਕਰਕੇ ਮੰਨਣਾ, ਉਹ ਤਾਂ ਗੁਰੂ ਕੌਤਕ ਵਰਤਾਉਂਦਾ ਸਾਡੇ ਵਾਸਤੇ, ਜਨਮ ਲੈਣਾ, ਕੰਮ ਕਰਨੇ, ਤੀਰਥਾਂ ਤੇ ਜਾਣਾ, ਫਿਰ ਸੇਵਾ ਕਰਨੀ, ਆਪ ਤਾਂ ਪਰਮੇਸ਼ਰ ਸਰੂਪ ਨੇ। ਇਹ ਨਿੰਦਕ ਲੋਕ ਇਸ ਤਰ੍ਹਾਂ ਨਿੰਦਿਆ ਕਰਦੇ ਆ ਵੀ ਪਹਿਲੇ ਜਨਮਾਂ ਦੇ ਨਾਲ ਸਾਡਾ ਕੋਈ ਸੰਬੰਧ ਨਹੀਂ, ਇਹ ਨਿੰਦਕ ਕਹਿੰਦੇ ਨੇ। ਅਸੀਂ ਤਾਂ ਉਦੋਂ ਤੋਂ ਮਨਾਵਾਂਗੇ ਜਦੋਂ ਗੁਰਤਾ ਗੱਦੀ ਉੱਪਰ ਬੈਠ ਗਏ ਨੇ ਭਾਈ, ਇਹ ਨਿੰਦਕ ਲੋਕ ਜਿਹੜੇ ਨੇ ਫਿਰ ਕਰਮਾਂ ਦਾ ਫਲ ਲੈਂਦੇ ਨੇ ਤੇ ਇਹਨਾਂ ਨੂੰ ਫਿਰ ਦੁੱਖ ਮਿਲਦਾ ਹੈ।
ਜੈਸੀ ਪਾਨ ਉਦੇ ਪਏ ਸਭ ਜਗ ਤਿਮਰਨ ਸਾਏ।
ਕਵੀ ਜੀ ਕਹਿੰਦੇ ਵੀ ਜਿਵੇਂ ਜਦੋਂ ਸੂਰਜ ਚੜ੍ਹਦਾ ਹੈ, ਸੂਰਜ ਚੜ੍ਹਨ ਦੇ ਨਾਲ ਸਾਰਾ ਹਨੇਰਾ ਦੂਰ ਹੋ ਜਾਂਦਾ ਹੈ।
ਦੁਰਭਾਗੀ ਪੇਚਕ ਤਉ ਅੰਧ ਪਏ ਦੁੱਖ ਪਾਏ।
ਪਰ ਜਿਹੜੇ ਖੋਟਿਆਂ ਭਾਗਾਂ ਵਾਲੇ ਨੇ ਉਹਨਾਂ ਸੂਰਜ ਚੜ੍ਹਨ ਦਾ ਦੁੱਖ ਹੁੰਦਾ, ਉੱਲੂ ਨੂੰ ਦੁੱਖ ਹੁੰਦਾ ਵੀ ਸੂਰਜ ਕਿਉਂ ਚੜਿਆ, ਉਹ ਹਨੇਰੇ ਦੇ ਵਿੱਚ ਰਾਤ ਨੂੰ ਜਾਗਦਾ। ਇਸ ਤਰ੍ਹਾਂ ਜਿਹੜੇ ਪੇਚਕ ਲੋਕ ਉੱਲੂਆਂ ਦੀ ਨਿਆਈ ਨੇ, ਖੋਟਿਆਂ ਪਾਗਾਂ ਵਾਲੇ, ਉਹਨਾਂ ਨੂੰ ਗੁਰੂ ਦਾ ਪ੍ਰਤਾਪ ਤੋਂ ਇਸ ਤਰ੍ਹਾਂ ਦੁੱਖ ਦਿੰਦਾ। ਗੁਰੂ ਦੀ ਸ਼ਕਤੀ, ਗੁਰੂ ਦਾ ਦੁੱਖ ਤੇ ਗੁਰੂ ਦੀ ਵਡਿਆਈ, ਗੁਰੂ ਦੀ ਬਾਣੀ ਦੁੱਖ ਦਿੰਦੀ ਹੈ। ਗੁਰੂ ਦਾ ਪ੍ਰਚਾਰ, ਗੁਰੂ ਦੀ ਸਿੱਖੀ ਕਿਉਂ ਵੱਧ ਰਹੀ ਹੈ, ਗੁਰੂ ਦੀ ਮਰਿਆਦਾ ਕਿਉਂ ਤੋਂ ਪਰਿਪੂਰਨ ਹੋ ਰਹੀ ਹੈ, ਇਹਦੇ ਉੱਪਰ ਕਿੰਤੂ ਤੋਂ ਉਹਨਾਂ ਨੂੰ ਦੁੱਖ ਦਿੰਦਾ। ਇਹ ਚੀਜ਼ ਦੁੱਖ ਦਿੰਦੀ ਉੱਲੂਆਂ ਨੂੰ, ਉਹ ਤਾਂ ਉੱਲੂਆਂ ਦੀ ਨਿਆਈ ਨੇ। ਭਾਵੇਂ ਆਪਣੇ ਕਿੱਡੇ ਮਰਜ਼ੀ ਉਹ ਪੰਥਕ ਲੀਡਰ ਬਣੇ ਫਿਰਨ ਜਾਂ ਵਿਦਵਾਨ ਅਖਵਾਉਂਦੇ ਹੋਣ ਆਪਣੇ ਆਪ ਨੂੰ, ਪਰ ਉਹ ਉੱਲੂਆਂ ਦੀ ਨਾ, ਸ਼ਰਧਾ ਭਾਵਨਾ ਤੋਂ ਬਣ ਬਿਨਾਂ ਕਾਹਦੀ ਗੱਲ ਬਣਦੀ। ਭਾਵੇਂ ਕਿੰਨੇ ਮਰਜ਼ੀ ਗ੍ਰੰਥ ਪੜ੍ਹਦਾ ਫਿਰੇ, ਕਿੱਦਾਂ ਮਰਜ਼ੀ ਵੱਡਾ ਲੀਡਰ ਬਣ ਜਾਵੇ, ਗੱਲ ਤਾਂ ਸ਼ਰਧਾ ਭਾਵਨਾ ਤੇ ਭਗਤੀ ਗੁਰੂ ਉੱਪਰ ਭਰੋਸੇ ਦੀ ਹੈ। ਸੋ ਇਹ ਸਾਰੀ ਗੱਲ ਇੱਥੇ ਟੁੱਕਦੀ ਹੈ ਉਹਨਾਂ ਨੂੰ। ਉਹ ਤਾਂ ਭਾਈ ਸਾਰੇ ਉੱਲੂਆਂ ਦੀ ਨਿਆਈ ਹਨ।
ਸਭ ਜਗ ਸਤਿਗੁਰ ਕੀ ਗੁਣ ਗਾਵੇ।
ਸਾਰਾ ਜਗ, ਸਾਰੀ ਦੁਨੀਆ ਇਹਨਾਂ ਸਤਿਗੁਰਾਂ ਦੇ ਗੁਣ ਗਾਉਂਦੀ ਹੈ।
ਦਰਸ ਪਰਸ ਮਨ ਬਾਂਛਿਤ ਪਾਵੇ।
ਸਤਿਗੁਰਾਂ ਉੱਪਰ ਸ਼ਰਧਾ ਰੱਖਦੀ ਹੈ, ਦਰਸ਼ਨ ਕਰਦੇ ਨੇ ਲੋਕ ਦੇ ਮਨ ਇੱਛਤ ਫਲ ਪਾਉਂਦੇ ਨੇ।
ਤਪਾ ਉਤੋਂ ਇੱਕ ਗੋਇੰਦਵਾਲ।
ਇਸ ਪ੍ਰਕਾਰ ਭਾਈ ਗੋਇੰਦਵਾਲ ਨਗਰ ਦੇ ਵਿੱਚ ਇੱਕ ਤਪਾ ਸੀ ਜੋ ਆਪਣੇ ਆਪ ਨੂੰ ਤਪਾ ਖਵਾਉਂਦਾ ਸੀ, ਬਹੁਤ ਭਾਰੀ ਤਪੱਸਵੀ ਖਵਾਉਂਦਾ ਸੀ।
ਹੁਣ ਜਸ ਜਰੈ ਹੋਤ ਬੇਹਾਲ।
ਸਤਿਗੁਰਾਂ ਦਾ ਉਹ ਜਸ ਸੁਣਦਾ ਸੀ ਜਦੋਂ ਤੇ ਸੜ ਜਾਂਦਾ ਸੀ, ਉਹਦਾ ਬੁਰਾ ਹਾਲ ਹੋ ਜਾਂਦਾ ਸੀ।
ਮਰਵਾਹਨ ਕੋ ਪ੍ਰੋਧਾ ਜਾਨੋ।
ਇਸ ਤਰ੍ਹਾਂ ਮਰਵਾਹਤ ਕੇ ਪ੍ਰੋਧਾ ਜਾਨੋ ਭਾਈ, ਸੋ ਇਸ ਤਰ੍ਹਾਂ ਗੋਇੰਦੇ ਦੀ ਜਾਤ ਦਾ ਮਰਵਾਹਾ ਸੀ।
ਉਸ ਜੋਗੀ ਕੋ ਮਿੱਤਰ ਸਮਾਨ।
ਉਹਨਾਂ ਦਾ ਇਹ ਪ੍ਰੋਧਾ ਸੀ, ਭਾਈ ਗੋਇੰਦਾ ਸੀ ਨਾ ਜਿਹੜਾ, ਜਿਹਦੇ ਨਾਂ ਤੇ ਗੋਇੰਦਵਾਲ ਨਗਰ ਵਸਾਇਆ, ਭਾਈ ਗੋਇੰਦਾ, ਉਹਨਾਂ ਦਾ ਇਹ ਪ੍ਰੋਧਾ ਸੀ। ਸੋ ਉਹ ਜਿਹੜਾ ਜੋਗੀ ਸੀ ਜਿਹਨੇ ਸਰੀਰ ਛੱਡਿਆ, ਉਹਦਾ ਇਹ ਮਿੱਤਰ ਸੀ।
ਜਾਂ ਕੋ ਸ੍ਰੀ ਗੁਰ ਅਮਰ ਪ੍ਰਕਾਸ਼।
ਸਤਿਗੁਰਾਂ ਦੀ ਵਡਿਆਈ ਤੋਂ ਇਹ ਸੜਦਾ ਸੀ ਤੇ ਬੁਰਾ ਹਾਲ ਹੁੰਦਾ ਸੀ, ਤੇ ਗੁਰੂ ਅਮਰਦਾਸ ਮਹਾਰਾਜ ਦਾ ਪ੍ਰਕਾਸ਼ ਪ੍ਰਤਾਪ ਜਿਹੜਾ ਹੈ।
ਮਦ ਖਡੂਰ ਦੰਡ ਦਇਓ ਰਾਸ।
ਇਸ ਤਰ੍ਹਾਂ ਸਤਿਗੁਰਾਂ ਦੇ ਪ੍ਰਤਾਪ ਨੇ ਖਡੂਰ ਸਾਹਿਬ ਦੇ ਵਿੱਚ ਜਿਹੜਾ, ਸੋ ਇਸ ਤਰ੍ਹਾਂ ਇਹਨੇ ਮਹਾਰਾਜ ਦੀ ਅਵਗਿਆ ਕੀਤੀ ਸੀ। ਪਹਿਲਾਂ ਇਹ ਤਪੇ ਨੇ, ਸੋ ਮੀਂਹ ਨਹੀਂ ਸੀ ਪੈਂਦਾ। ਖਡੂਰ ਸਾਹਿਬ ਦੇ ਜਿਹੜੇ ਜੱਟ ਸਨ ਤੇ ਤਪੇ ਦੇ ਕੋਲ ਗਏ, ਸਾਰੇ ਇਹ ਜੱਟ ਇਕੱਠੇ ਹੋ ਗਏ, ਸਾਡੀਆਂ ਖੇਤੀਆਂ ਸੁੱਕਦੀਆਂ ਨੇ। ਸਤਿਗੁਰਾਂ ਦੀ ਬੜੀ ਭਾਰੀ ਵਡਿਆਈ ਗੁਰੂ ਅੰਗਦ ਦੇਵ ਮਹਾਰਾਜ ਦੀ। ਉਦੋਂ ਗੁਰੂ ਅਮਰਦਾਸ ਮਹਾਰਾਜ ਦੀ ਸੇਵਾ ਕਰਦੇ ਹੁੰਦੇ ਸਨ, ਦੂਜੇ ਪਾਤਸ਼ਾਹ ਜੀ ਦੀ। ਤੇ ਇਹ ਤਪਾ ਉੱਥੇ ਰਹਿੰਦਾ ਹੁੰਦਾ ਸੀ। ਜਿੰਨੇ ਵੀ ਇਹ ਖੈਰੇ ਗੋਤ ਦੇ ਜੱਟ, ਇਹ ਸਾਰੇ ਇਕੱਠੇ ਹੋ ਕੇ ਗਏ ਤਪੇ ਕੋਲ ਮੀਂਹ ਪਵਾਓ। ਤਪਾ ਗੁਰੂ ਮਹਾਰਾਜ ਦੀ ਵਡਿਆਈ ਪ੍ਰਤਾਪ ਵਾਧਾ ਦੇ ਕੇ ਕਹਿਣ ਲੱਗਾ ਵੀ ਗੁਰੂ ਅੰਗਦ ਦੇਵ ਮਹਾਰਾਜ ਨੂੰ ਪਿੰਡ ਚੋਂ ਕੱਢੋ ਪਹਿਲਾਂ, ਫਿਰ ਮੀਂਹ ਪਵੇਗਾ, ਇਹਦੇ ਕਰਕੇ ਨਹੀਂ ਮੀਂਹ ਪੈਂਦਾ। ਉਹ ਜੱਟ ਇਕੱਠੇ ਹੋ ਗਏ ਮਹਾਰਾਜ ਕੋਲ ਆਏ, ਮਹਾਰਾਜ ਨੂੰ ਕਹਿੰਦੇ ਤੁਸੀਂ ਨਗਰ ਚੋਂ ਮਹਾਰਾਜ ਚਲੇ ਜਾਓ, ਮੀਂਹ ਨਹੀਂ ਪੈਂਦਾ। ਮਹਾਰਾਜ ਕਹਿੰਦੇ ਚਲੇ ਕੋਈ ਗੱਲ ਨਹੀਂ, ਮਹਾਰਾਜ ਚਲੇ ਗਏ ਬਾਹਰ। ਸੋ ਮੀਂਹ ਫਿਰ ਵੀ ਨਾ ਪਿਆ ਤੇ ਮੀਂਹ ਨਹੀਂ ਪਵਾ ਸਕਿਆ। ਜੱਟ ਫਿਰ ਬੜੇ ਦੁਖੀ ਵੀ ਮੀਂਹ ਤਾਂ ਪਿਆ ਨੀ ਗਾ। ਇਹ ਕਹਿੰਦਾ ਸੀ ਵੀ ਗੁਰੂ ਅੰਗਦ ਦੇਵ ਮਹਾਰਾਜ ਨੂੰ ਬਾਹਰ ਕੱਢ ਦਿਓ ਤੇ ਮੀਂਹ ਤਾਂ ਵੀ ਨਹੀਂ ਪਿਆ। ਗੁਰੂ ਅਮਰਦਾਸ ਮਹਾਰਾਜ ਨੂੰ ਪਤਾ ਲੱਗਾ ਕਿ ਤਪੇ ਨੇ ਸਤਿਗੁਰਾਂ ਨੂੰ ਪਿੰਡ ਚੋਂ ਬਾਹਰ ਕਢਵਾ ਦਿੱਤਾ। ਕੱਢ ਤਾਂ ਕੋਈ ਨਹੀਂ ਸਕਦਾ ਮਹਾਰਾਜ ਨੂੰ, ਮਹਾਰਾਜ ਦੇ ਵਿੱਚ ਵਜਨ ਦੇ ਵਿੱਚ ਸ਼ਕਤੀ, ਕੋਈ ਵਜਨ ਕਰਦੇ ਹਨ ਤੇ ਸਭ ਕੁਝ ਬਦਲ ਕੇ ਰੱਖ ਸਕਦੇ ਆ, ਪਰ ਮਹਾਰਾਜ ਦੀ ਨਿਮਰਤਾ ਇੱਕ ਜਣਾਉਂਦੇ ਨੀ ਕਦੇ ਵੀ ਆਪਾਂ ਪਾਪ। ਗੁਰੂ ਅਮਰਦਾਸ ਮਹਾਰਾਜ ਨੂੰ ਪਤਾ ਲੱਗਾ ਕਿ ਗੁਰੂ ਅੰਗਦ ਦੇਵ ਮਹਾਰਾਜ ਨੂੰ ਬਾਹਰ ਕੱਢ ਦਿੱਤਾ ਪਿੰਡ ਦੇ ਵਿੱਚੋਂ, ਤੇ ਮਹਾਰਾਜ ਕਹਿੰਦੇ ਵੀ ਮੀਂਹ ਪੈ ਰਹੇਗਾ, ਜਿੱਥੇ ਵੀ ਇਹ ਤਪਾ ਜਾਏਗਾ ਗੁਰੂ ਅੰਗਦ ਦੇਵ ਮਹਾਰਾਜ ਨੂੰ ਪਿੰਡ ਚ ਲੈ ਆਓ ਤੇ ਤਪੇ ਨੂੰ ਖੇਤਾਂ ਚ ਲੈ ਜਾਓ, ਜਿੱਥੇ ਵੀ ਲੈ ਕੇ ਜਾਓਗੇ ਉੱਥੇ ਮੀਂਹ ਪਵੇਗਾ। ਗੁਰੂ ਅੰਗਦ ਦੇਵ ਮਹਾਰਾਜ ਕੋਲੋਂ ਮਾਫ਼ੀ ਮੰਗੀ ਸਾਰੇ ਜੱਟਾਂ ਨੇ, ਮਾਫ਼ੀ ਮੰਗ ਕੇ ਪਿੰਡ ਚ ਲੈ ਆਏ ਤੇ ਤਪੇ ਨੂੰ ਫਿਰ ਲਿਜਾ ਕੇ ਸੋ ਇਸ ਤਰ੍ਹਾਂ ਮੀਂਹ ਪਵਾਇਆ ਸੀ। ਸੋ ਇਸ ਤਰੀਕੇ ਨਾਲ ਉਹ ਜਿਹੜਾ ਤਪਾ ਸੀ ਉਹਨੂੰ ਬਹੁਤ ਭਾਰੀ ਦੰਡ ਦਿੱਤਾ ਸੀ।
ਜਾਂ ਕੋ ਸ੍ਰੀ ਗੁਰੂ ਅਮਰ ਪ੍ਰਕਾਸ਼।
ਸੋ ਗੁਰੂ ਅਮਰਦਾਸ ਮਹਾਰਾਜ ਜੀ ਨੇ ਪ੍ਰਸੰਗ ਪ੍ਰਗਟ ਕੀਤਾ ਹੈ।
ਮਦ ਖਡੂਰ ਦੰਡ ਦਇਓ ਰਾਸ।
ਉਹ ਜਿਹੜਾ ਤਪਾ ਸੀ ਨਾ ਉਹਨੂੰ ਬਹੁਤ ਭਾਰੀ ਇਸ ਤਰ੍ਹਾਂ ਦੰਡ ਦਿੱਤਾ ਸੀ।
ਤਾਂ ਕੀ ਕਥਾ ਪ੍ਰਸਿੱਧ ਸੋ ਪਾਤਸ਼ਾਹ।
ਉਹਦੀ ਜਿਹੜੀ ਕਥਾ ਪਿੱਛੇ ਹੋ ਚੁੱਕੀ ਹੈ।
ਵਰਣਨ ਪਈ ਪ੍ਰਕਾਸ਼ ਸੋ ਪਾਤਸ਼ਾਹ।
ਉਹ ਆਪ ਜੀ ਨੇ ਪਿੱਛੇ ਵਰਣਨ ਕੀਤੀ, ਸਾਰੀ ਆਪ ਸੰਗਤਾਂ ਨੇ ਸਰਵਣ ਕੀਤੀ ਹੈ।
ਦੀਨ ਦਿਆਲ ਗੁਰ ਅੰਗਦ ਕੇਰੇ।
ਦੀਨਾਂ ਦੇ ਉੱਪਰ ਕਿਰਪਾ ਕਰਨ ਵਾਲੇ, ਦਇਆ ਕਰਨ ਵਾਲੇ ਗੁਰੂ ਅੰਗਦ ਦੇ ਮਹਾਰਾਜ ਸੱਜੇ ਪਾਤਸ਼ਾਹ ਜੀ ਦੇ
ਸ੍ਰੀ ਅਵਾਗਿਆ ਦੁਸ਼ਟ ਕੰਢੇਰੇ
ਨੇ ਬਹੁਤ ਭਾਰੀ ਬੇਦਬੀ ਕੀਤੀ ਸੀ ਮਹਾਰਾਜ ਦੇ
ਗੁਰ ਅਮਰ ਸਹਾ ਸਹਾਰ ਨਾ ਸਕੇ
ਗੁਰੂ ਅਮਰਦਾਸ ਮਹਾਰਾਜ ਜੀ ਨੇ ਸਹਾਰੀ ਨਹੀਂ ਹੈ
ਉਨੀ ਤਪਾ ਨਿੰਦ ਗੁਰ ਬਕੇ
ਤੇਰੇ ਤਪਾ ਸੀ ਜਿਹੜਾ ਬਹੁਤ ਸਤਿਗੁਰਾਂ ਦੀ ਨਿੰਦਿਆ ਕਰਦਾ ਹੈ
ਸ੍ਰੀ ਸਤਿਗੁਰੂ ਨਾਮ ਰਸ ਮਾਤੇ
ਮਹਾਰਾਜ ਨਾਮ ਦੇ ਰਸ ਵਿਚ ਮਸਤ ਹੋਏ ਹੋਏ ਹਨ
ਹਜ਼ਾਰ ਜਰ ਰਹਿ ਸੁਖਦਾਤੇ
ਹਜ਼ਾਰ ਸ਼ਕਤੀਆਂ ਨੂੰ ਜਰਨ ਵਾਲੇ ਨੇ ਸੁਖਾਂ ਦੇ ਦੱਸਦੇ ਸਤਿਗੁਰੂ ਸਾਹਿਬ ਜੀ
ਖੁਸ਼ਕ ਕਾਲ ਇਮ ਪਯੁ ਬਤੀਤ
ਪ੍ਰਕਾਰ ਬਤੀਤ ਹੋਇਆ ਹੈ
ਖੇਲ ਰਚੋ ਸਤਿਗੁਰ ਸਰੀਤ
ਫੇਰ ਸਤਿਗੁਰਾਂ ਨੇ ਇਸ ਪ੍ਰਕਾਰ ਖੇਡ ਰਚਾਈ ਹੈ
ਸ੍ਰੀ ਬਾਵਲੀ ਪਈ ਤਿਆਰ
ਪੌੜੀ ਹੈ ਸੋਭਾ ਵਾਲੀ ਤਿਆਰ ਹੋ ਗਈ ਹੈ
ਜੱਠ ਆਰੰਭੀ ਗੁਰ ਕਰਤਾਰ
ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਸ ਪ੍ਰਕਾਰ ਜੱਠ ਆਰੰਭੀ ਇਸ ਤਰ੍ਹਾਂ ਇਹਦਾ ਚੱਠ ਕੀਤਾ ਹੈ ਬਹੁਤ ਭਾਰੀ
ਵਿਪਰਿਆਦ ਜੋ ਥੇ ਅਧਿਕਾਰੀ
ਬ੍ਰਾਹਮਣ ਪੁਰੋਹਿਤ ਆਦਿਕ ਜੋ ਵੀ ਅਧਿਕਾਰੀ ਸਨ
ਸੰਤ ਮਹੰਤ ਜਤੀ ਘਰ ਬਾਰੇ
ਸੰਤ ਮਹਾਂਪੁਰਸ਼ ਮਹੰਤ ਜਿਹੜੇ ਨੇ ਡੇਰਿਆਂ ਦੇ ਮਾਲਕ ਜਤੀ ਕਹਾਉਣ ਵਾਲੇ ਹੋਰ ਜਿਹੜੇ ਗ੍ਰਿਸ਼ਤੀ ਸਾਰੇ ਸਨ
ਜਿਨ੍ਹਾਂ ਨਿਮੰਤਿਓ ਭੋਜਨ ਹੇਤ
ਸਤਿਗੁਰਾਂ ਨੇ ਚੱਠ ਕੀਤੀ ਭਾਵ ਕੇ ਇਕੱਠ ਕੀਤਾ ਜਦੋਂ ਬੌਲੀ ਤਿਆਰ ਹੋ ਗਈ ਮਹਾਰਾਜ ਨੇ ਸਾਰਿਆਂ ਨੂੰ ਸੱਦਾ ਦਿੱਤਾ ਹੈ
ਸਭ ਨੇ ਮਾਨਿਓ ਸਹਿਤ ਸਹਿਤ
ਸਾਰਿਆਂ ਨੇ ਸੱਦਾ ਪ੍ਰਵਾਨ ਕੀਤਾ ਤੇ ਨਿਮਰਤਾ ਦੇ ਸਮੇਤ ਸਤਿਗੁਰਾਂ ਦੇ ਕੋਲ ਆਏ ਹਨ
ਤਪੀ ਨਿਮੰਤਨ ਮਾਨਿਓ ਨਾਹੀ
ਉਹ ਜਿਹੜਾ ਤਪਾ ਸੀ ਨਾ ਉਹਨੂੰ ਵੀ ਮਹਾਰਾਜ ਨੇ ਸੱਦਿਆ ਆਪਣੇ ਪਾਸ
ਤਪਤ ਰਹੂ ਮਾਤਰ ਕੀ ਮਾਹੀ
ਉਹਨੇ ਸਤਿਗੁਰਾਂ ਦਾ ਨਿਉਂਦਾ ਉਹ ਪ੍ਰਮਾਣ ਨਹੀਂ ਕੀਤਾ ਵੀ ਮੰਨਿਆ ਨਹੀਂ ਵੀ ਮੈਂ ਨਹੀਂ ਜਾਂਦਾ ਆਕੜ ਦੇ ਵਿਚ ਹੰਕਾਰ ਦੇ ਵਿਚ ਹੀ ਬੈਠਾ ਰਿਹਾ ਤੇ ਈਰਖਾ ਦੇ ਵਿਚ ਬਹੁਤ ਭਾਰੀ ਸਰਦਾ ਰਿਹਾ ਹੈ
ਦੋਈ ਤ੍ਰੈ ਵਾਰ ਸੋ ਮਾਨੁਖ ਫਿਰੇ
ਦੋ ਤਿੰਨ ਵਾਰ ਸਤਿਗੁਰਾਂ ਨੇ ਮਨੁੱਖ ਭੇਜੇ ਹਨ
ਦੁਸ਼ਟ ਨਾ ਮਾਨੀ ਮਾਇਆ ਘਿਰੇ
ਦੁਸ਼ਟ ਨੇ ਮਾਨੀ ਨਹੀਂ ਮਾਇਆ ਦੇ ਵਿਚ ਘਿਰਿਆ ਹੋਇਆ ਹੈ
ਸ੍ਰੀ ਸਤਿਗੁਰੂ ਧਰਮ ਕੇ ਪਾਲਕ
ਸਾਹਿਬ ਜੀ ਧਰਮ ਦੀ ਪਾਲਣਾ ਕਰਨ ਵਾਲੇ ਹਨ
ਦੰਭ ਮੋਹ ਮਦ ਮਤਰ ਕਾਲਕ
ਇਸ ਤਰ੍ਹਾਂ ਉਹ ਜਿਹੜਾ ਪਖੰਡੀ ਹੈ ਮੋਹ ਦੇ ਵਿਚ ਤੇ ਹੰਕਾਰ ਦੇ ਵਿਚ ਈਰਖਾ ਦੇ ਵਿਚ ਇਸ ਤਰ੍ਹਾਂ ਮਸਤ ਹੋਇਆ ਹੈ
ਤਾਂ ਕਿ ਦੰਭ ਖੰਡਣੇ ਕਾਰਨ
ਉਹਦੇ ਪਖੰਡ ਨੂੰ ਲੋਕਾਂ ਦੇ ਵਿਚ ਆਪਣੇ ਆਪ ਨੂੰ ਸਾਧੂ ਤੇ ਬੜਾ ਤਪੱਸਵੀ ਖਵਾਉਂਦਾ ਸੀ ਪਰ ਅੰਦਰ ਲੁੱਭ ਹੀ ਸੀ ਅੰਦਰੋਂ ਸੋ ਇਸ ਤਰ੍ਹਾਂ ਮਹਾਰਾਜ ਨੇ ਉਹਦਾ ਪਖੰਡ ਦੂਰ ਕਰਨ ਦੇ ਵਾਸਤੇ
ਸ੍ਰੀ ਮੁਖ ਤੇਮ ਕੀਓ ਉਚਾਰਨ
ਮਹਾਰਾਜ ਨੇ ਆਪਣੇ ਸੁਭਾਅ ਵਾਲੇ ਮੁਖ ਤੋਂ ਇਸ ਤਰ੍ਹਾਂ ਬਚਨ ਕੀਤੇ
ਜੇ ਕੋ ਗੁਰ ਘਰ ਭੋਜਨ ਖਾ ਹੈ
ਮਹਾਰਾਜ ਕਹਿੰਦੇ ਵੀ ਜੇ ਕੋਈ ਗੁਰੂ ਘਰ ਆ ਕੇ ਭੋਜਨ ਛਕੇਗਾ ਪਦਾਰਥ ਛਕੇਗਾ
ਇੱਕ ਰੁਪਈਆ ਦਕਸ਼ਣ ਪੈ ਹੈ
ਉਹਨੂੰ ਇੱਕ ਰੁਪਈਆ ਦਕਸ਼ਣਾ ਦੇ ਵਿਚ ਮਿਲੇਗਾ
ਓਪੀ ਤਪਾ ਸੋ ਆਯੋ ਨਾਹੀ
ਜਿਹੜਾ ਤਪਾ ਸੀ ਉਹ ਆਇਆ ਨਹੀਂ ਹੈ
ਹੁਣ ਗੁਰ ਬਚਨ ਕੀਓ ਸਭ ਮਾਹੀ
ਫਿਰ ਮਹਾਰਾਜ ਨੇ ਬਚਨ ਕੀਤੇ ਹਨ ਸਾਰਿਆਂ ਦੇ ਵਿਚ
ਭੋਜਨ ਜੀਵਨ ਕੋ ਜੋ ਆਵੇ
ਜਿਹੜਾ ਮਹਾਰਾਜ ਦੇ ਘਰ ਲੰਗਰ ਛਕਣ ਵਾਸਤੇ ਆਵੇਗਾ
ਦੋ ਰੁਪਈਏ ਦਕਸ਼ਣਾ ਪਾਵੇ
ਭਾਈ ਦੋ ਰੁਪਈਏ ਦਕਸ਼ਣਾ ਦੇ ਵਿਚ ਮਿਲਣਗੇ
ਜਾਂ ਪਰ ਵੀ ਜਬ ਤਪਾ ਨਾ ਆਯੋ
ਇਸ ਤਰ੍ਹਾਂ ਬਚਨ ਕੀਤੇ ਤੇ ਫਿਰ ਵੀ ਉਹ ਤਪਾ ਨਹੀਂ ਆਇਆ
ਤਬ ਸਤਿਗੁਰ ਇਹ ਪਾਂਚ ਅਲਾਯੋ
ਜਦੋਂ ਸਤਿਗੁਰਾਂ ਨੇ ਇਸ ਪ੍ਰਕਾਰ ਬਚਨ ਕੀਤੇ
ਪਾਂਚ ਮੁਦਰਕਾ ਪਾਵੇ ਸੋਏ
ਮਹਾਰਾਜ ਕਹਿੰਦੇ ਭਾਈ ਉਹਨੂੰ ਪੰਜ ਰੁਪਈਏ ਮਿਲਣਗੇ
ਭੋਜਨ ਕਹਿ ਆਵੇ ਜੋ
ਭੋਜਨ ਛਕਣ ਵਾਸਤੇ ਆਵੇਗਾ
ਤਪਾ ਨਾ ਆਯੋ ਪਰ ਲਲਚਾਯੋ
ਤਪਾ ਆਇਆ ਨੀ ਪਰ ਹਿਰਦੇ ਵਿਚ ਉਹਦੇ ਲਾਲਚ ਹੈ ਭੋਜਨ ਛਕਣ ਵਾਸਤੇ ਨਹੀਂ ਆਇਆ ਪੈਸਿਆਂ ਦਾ ਲਾਲਚ ਹੈ ਮਨ ਦੇ ਵਿਚ
ਹੁਣ ਗੁਰ ਦਸ ਦਾ ਲੋਭ ਦਿਖਾਯੋ
ਫਿਰ ਸਤਿਗੁਰਾਂ ਨੇ ਦਸਾਂ ਰੁਪਈਆਂ ਦਾ ਲੋਭ ਵਿਖਾਉਣਾ ਕੀਤਾ
ਓੜਕ ਜਬ ਗੁਰ ਮੋਹਰ ਸੋ ਕਹੇ
ਸਤਿਗੁਰਾਂ ਨੇ ਬਚਨ ਕੀਤੇ ਭਾਈ ਜਿਹੜਾ ਭੋਜਨ ਖਾਵੇਗਾ ਉਹਨੂੰ ਇੱਕ ਸੋਨੇ ਦੀ ਮੋਹਰ ਮਿਲੇਗੀ
ਤਵੇ ਤਪੇ ਕੀ ਬੁੱਧ ਸੋ ਬਹੀ
ਤਦੋਂ ਉਹ ਜਿਹੜਾ ਤਪਾ ਸੀ ਨਾ ਉਹਦੀ ਜਿਹੜੀ ਬੁੱਧੀ ਸੀ ਲਾਲਚ ਦੇ ਵਿਚ ਵਹਿ ਤੁਰੀ ਹੈ
ਵਿਆਕੁਲ ਪਯੋ ਬਹੁਤ ਲਲਚਾਯੋ
ਵਿਆਕੁਲ ਹੋ ਗਿਆ ਤੇ ਮਨ ਵਿਚ ਬਹੁਤ ਭਾਰੀ ਲਾਲਚ ਜਾਗਿਆ ਹੈ
ਦੁੱਧ ਭੇਜਣ ਕੋ ਵਿਉਂਤ ਬਣਾਯੋ
ਉਹਨੇ ਵਿਉਂਤ ਬਣਾਈ ਵੀ ਮੈਂ ਤਾਂ ਨਹੀਂ ਜਾਂਦਾ ਮੇਰੀ ਤਾਂ ਫਿਰ ਇਸ ਤਰ੍ਹਾਂ ਇੱਜ਼ਤ ਘਟੇਗੀ ਜੇ ਮੈਂ ਜਾਵਾਂਗਾ ਅੰਦਰੋਂ ਲਾਲਚ ਵੀ ਹੈ ਵੀ ਮੋਹਰਾਂ ਮਿਲੀਆਂ ਸੋਨੇ ਦੀਆਂ ਸੋਚਿਆ ਵੀ ਹੁਣ ਪੁੱਤਰ ਨੂੰ ਭੇਜ ਦਿੰਦੇ ਹਾਂ
ਦੁਆਰੇ ਦੁਆਰ ਪ੍ਰਵੇਸ਼ ਨਾ ਪਾਇਓ
ਜਿਹੜਾ ਦਰਵਾਜਾ ਸੀ ਨਾ ਉਸ ਦਰਵਾਜੇ ਥਾਣੀ ਪ੍ਰਵੇਸ਼ ਨਹੀਂ ਹੋਇਆ ਹੈ
ਪਕੜ ਪੀਤ ਪਰ ਪੂਤ ਚੜਾਇਓ
ਆਪਣੇ ਪੁੱਤਰ ਨੂੰ ਪਕੜ ਕਰਕੇ ਕੰਧ ਉੱਪਰ ਚੜਾ ਦਿੱਤਾ ਹੈ
ਤੂੰ ਗਿਰ ਪਰਿਓ ਪੀਤ ਤੇ ਤਰੇ
ਕੰਧ ਉੱਪਰੋਂ ਥੱਲੇ ਡਿੱਗ ਪਿਆ ਹੈ
ਟੁੱਟੀ ਟਾਂਗ ਰੁਦਨ ਬਹੁ ਕਰੇ
ਸੋ ਇਸ ਤਰ੍ਹਾਂ ਉਹਦੀ ਕੰਧ ਉੱਪਰੋਂ ਡਿੱਗ ਕਰਕੇ ਲੱਤ ਟੁੱਟ ਗਈ ਹੈ ਬਹੁਤ ਰੋਇਆ ਬਾਅਦ ਵਿਚ
ਨੀਚ ਊਚ ਮੈਂ ਉਕਰਿਓ ਪਾਜ
ਇਸ ਤਰ੍ਹਾਂ ਉੱਚੇ ਨੀਵੇਂ ਸਾਰੇ ਲੋਕਾਂ ਦੇ ਵਿੱਚ ਉਹਦਾ ਜਿਹੜਾ ਇਹ ਪਖੰਡ ਸੀ ਉਹ ਨਾਸ ਹੋ ਗਿਆ ਹੈ।
ਲੋਭ ਤਪੇ ਕੋ ਦੀਨੀ ਲਾਜ,
ਇਸ ਤਰ੍ਹਾਂ ਜਿਹੜਾ ਲੋਭੀ ਸੀ ਤਪਾ ਵੀ ਉਹਨੂੰ ਬਹੁਤ ਭਾਰੀ ਲੋਕਾਂ ਨੇ ਲਾਹਨਤਾਂ ਪਾਈਆਂ ਹਨ।
ਸਤਿਗੁਰ ਸੁਣ ਮੁਸਕਾਵਤ ਹੋਏ,
ਸਤਿਗੁਰੂ ਸਾਹਿਬ ਜੀ ਸੁਣ ਕੇ ਮੁਸਕਰਾਏ ਹਨ।
ਦੁਸ਼ਟਨ ਕੇ ਅੰਭੀ ਘਰ ਗਏ,
ਮਹਾਰਾਜ ਕਹਿੰਦੇ ਜਿਹੜੇ ਦੁਸ਼ਟ ਨੇ ਉਹਨਾਂ ਦੇ ਇਸੇ ਤਰ੍ਹਾਂ ਹੀ ਘਰ ਨਾਸ਼ ਹੁੰਦੇ ਹਨ।
ਉਸਰ ਗੁਰ ਅੰਤਰ ਜਾਮੇ,
ਮੌਕੇ ਅੰਤਰ ਜਾਮੇ ਸਤਿਗੁਰੂ ਸਾਹਿਬ ਜੀ ਨੇ।
ਸ੍ਰੀ ਗੁਰੂ ਰਾਮਦਾਸ ਪ੍ਰਭੂ ਸਵਾਮੀ,
ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਪ੍ਰਭੂ ਸਰੂਪ ਮਾਲਕ ਜੀ ਨੇ
ਭੋਜਨ ਸਭਨ ਕਰਾਵਤ ਖਰੇ,
ਕਹਿ ਕਰਕੇ ਸਾਰਿਆਂ ਨੂੰ ਭੋਜਨ ਛਕਵਾਇਆ ਹੈ।
ਸੁਣਤ ਬਿਰਤਾਂਤ ਬਚਨ ਸੋ ਕਰੇ,
ਇਸ ਤਰ੍ਹਾਂ ਬਿਰਤਾਂਤ ਸਾਰਾ ਸੁਣ ਕੇ ਵੀ ਪਹਿਲਾਂ ਭੋਜਨ ਵਾਸਤੇ ਕਿਹਾ ਵੀ ਆਇਆ ਨਹੀਂ, ਨਿਉਂਦਾ ਦਿੱਤਾ ਤੇ ਹੁਣ ਪੈਸਿਆਂ ਦਾ ਲੋਭ ਦਿੱਤਾ ਤੇ ਆਪਣੇ ਪੁੱਤਰ ਨੂੰ ਭੇਜ ਦਿੱਤਾ ਹੈ ਤੇ ਉਹਦੀ ਲੱਤ ਟੁੱਟ ਗਈ ਹੈ ਤੇ ਲੋਕਾਂ ਨੂੰ ਪਤਾ ਲੱਗ ਗਿਆ ਵੀ ਇਹ ਤਾਂ ਮਾਇਆ ਦੇ ਵਾਸਤੇ ਆਇਆ ਸੀ, ਇਹ ਤਾਂ ਤਬਾ ਕੋਈ ਨਹੀਂ, ਇਹਦੇ ਮਨ ਚ ਲੋਭੀ ਹੈ ਪਖੰਡੀ ਹੈ। ਤਾਂ ਸੋ ਇਸ ਤਰ੍ਹਾਂ ਸਾਰਾ ਪਾਜ ਉੱਥੇ ਉਗੜ ਗਿਆ ਹੈ ਤੇ ਲੋਕਾਂ ਨੇ ਲਾਹਨਤਾਂ ਪਾਈਆਂ ਨੇ ਤੇ ਇਸ ਤਰ੍ਹਾਂ ਮਹਾਰਾਜ ਨੇ ਬਚਨ ਕੀਤੇ ਹਨ।
ਗੌੜੀ ਰਾਗ ਵਾਰ ਕੇ ਪਿੱਤਰ,
ਗੌੜੀ ਰਾਗ ਦੇ ਅੰਦਰ
ਬਣਿਓ ਸਲੋਕ ਸੋ ਸੁਣੋ ਸਿੱਖ ਬਾਰ,
ਸਤਿਗੁਰਾਂ ਨੇ ਸਲੋਕ ਉਚਾਰਨ ਕੀਤਾ ਬਹੁਤ ਸੁੰਦਰ, ਸਿੱਖੋ ਸੁਣੋ।
ਸਤਿਗੁਰ ਕੋ ਪ੍ਰਤਾਪ ਦਿਖ ਰਾਇਓ,
ਸਤਿਗੁਰਾਂ ਨੇ ਆਪਣਾ ਪ੍ਰਤਾਪ ਵਿਖਾਉਣਾ ਕੀਤਾ ਹੈ।
ਨਿੰਦਾ ਦੁਖ ਆਦਿਕ ਪ੍ਰਗਟਾਇਓ,
ਨਿੰਦਾ ਤੇ ਜਿਹੜਾ ਨਿੰਦਿਆ ਦਾ ਦੋਸ਼ ਹੈ ਬਹੁਤ ਭਾਰੀ ਪ੍ਰਗਟ, ਸਭ ਤੋਂ ਮਾੜੀ ਨਿੰਦਿਆ ਹੈ ਜਿਹੜਾ ਇਹ ਤਪਾ ਕਰਦਾ ਸੀ।
ਸ੍ਰੀ ਮੁਖ ਵਾਕ ਸਲੋਕ ਮਹੱਲਾ ਚੌਥਾ, ਤਪਾ ਨਾ ਹੋਵੇ ਅੰਦਰੋਂ ਲੂਬੀ ਨਿਤ ਮਾਇਆ ਨੂੰ ਫਿਰ ਜਜਮਾ ਲਿਆ।
ਇਹ ਸਲੋਕ ਚੌਥੇ ਪਾਤਸ਼ਾਹ ਮਹਾਰਾਜ ਨੇ ਉਚਾਰਨ ਕੀਤਾ, ਮਹਾਰਾਜ ਕਹਿੰਦੇ ਵੀ ਇਹ ਤਪਾ ਨਾ ਹੋਵੇ ਅੰਦਰੋਂ ਲੋਭੀ ਨਿਤ ਮਾਇਆ ਨੂੰ ਫਿਰ ਜਜਮਾ ਲਿਆ। ਇਹ ਤਪਾ ਨੀ ਭਾਈ, ਇਹ ਸਾਧੂ ਨੀ, ਤਾਂ ਪਖੰਡੀ ਹੈ ਤੇ ਮਹਾਰਾਜ ਪਖੰਡ ਦੂਰ ਕਰ ਦਿੰਦੇ ਨੇ, ਜਿਵੇਂ ਸ਼ੋ ਸੁਹਾਗਣ ਦਾ ਗੁਰੂ ਨਾਨਕ ਦੇਵ ਮਹਾਰਾਜ ਨੇ ਕੀਤਾ ਸੀ। ਉਹ ਵੀ ਪਖੰਡੀ ਸੀ ਤੇ ਉਹ ਵੀ ਮੇਲਾ ਲਾਉਂਦਾ ਸੀ ਲੋਕਾਂ ਦੇ ਕੋਲੋਂ ਪੂਜਾ ਕਰਵਾਉਂਦਾ ਨਕਲੀ ਸਾਧ। ਇਸ ਤਰੀਕੇ ਦੇ ਨਾਲ ਮਹਾਰਾਜ ਕਹਿੰਦੇ ਵੀ ਇਹ ਤਪਾ ਨਹੀਂ, ਇਹ ਤਾਂ ਅੰਦਰੋਂ ਲੋਭੀ ਹੈ, ਅੰਦਰ ਦੇ ਮਾਇਆ ਦਾ ਲੋਭ ਹੈ, ਨਿੱਤ ਮਾਇਆ ਨੂੰ ਫਿਰਿਆ ਜਜਮਾਨਿਆ, ਨਿੱਤਾਂ ਪ੍ਰਤੀ ਮਾਇਆ ਨੂੰ ਇਕੱਠਿਆਂ ਕਰਨਾ ਚਾਹੁੰਦਾ। ਵੇਖੋ ਮਾਇਆ ਦਾ ਲਾਲਚ ਦਿੱਤਾ ਤੇ ਆ ਗਿਆ ਹੈ ਇੱਥੇ।
ਅੱਗੋ ਦੇ ਸੱਦਿਆ ਸੱਤੇ ਦੀ ਪਿੱਛਾ ਲਏ, ਨਾ ਹੀ ਪਿੱਛਾ ਦੇ ਪਛਤਾਏ, ਕਹਿਣ ਤਪੇ ਪੁੱਤ ਵਿੱਚ ਵਹਾ ਲਿਆ।
ਅੱਗੋ ਦੇ ਸੱਦਿਆ ਪਹਿਲਾਂ ਸੱਦਿਆ ਸੀ ਤੇ ਆਇਆ ਨੀ, ਸੋ ਸੱਤ ਦੀ ਪਿੱਛਾ ਸੀ, ਸੋ ਭੋਜਨ ਖਾਣ ਦੇ ਵਾਸਤੇ ਸੀ, ਸੋ ਪਿੱਛੋਂ ਬਾਅਦ ਵਿੱਚ ਇਸ ਨੇ ਆਪਣਾ ਪੁੱਤਰ ਭੇਜ ਕੇ ਤੇ ਵਿੱਚ ਬਿਠਾ ਦਿੱਤਾ ਹੈ।
ਪੰਜ ਲੋਕ ਸਭ ਹੱਸਣ ਲੱਗੇ, ਤਪਾ ਲੋਭ ਲਹਿਰ ਹੈ ਗਾਲਿਆ,
ਪਾਜ ਉਗੜ ਗਿਆ ਤੇ ਸਾਰੇ ਜਿਹੜੇ ਲੋਕ ਸਨ ਪੰਜ ਸ੍ਰੇਸ਼ਟ ਲੋਕ ਉਹ ਸਾਰੇ ਹੱਸਣ ਲੱਗੇ ਨੇ। ਸੋ ਇਹ ਤਾਂ ਭਾਈ ਲੋਭੀ ਹੈ ਮਾਇਆ ਦੇ ਕਰਕੇ, ਸੋ ਇਸ ਤਰ੍ਹਾਂ ਲੋਭ ਲਹਿਰ ਹੈ ਗਾਲਿਆ, ਲੋਭ ਦੀ ਲਹਿਰ ਨੇ ਇਸ ਨੂੰ ਗਲਤਾਨ ਗਾਲ ਦਿੱਤਾ ਹੈ।
ਜਿੱਥੇ ਥੋੜਾ ਤਨ ਵੇਖੇ ਤਿੱਥੇ ਤਪਾ ਪਿੱਟੇ ਨਾਹੀਂ,
ਸੋ ਥੋੜਾ ਤਨ ਵੇਖ ਕਰਕੇ ਉੱਥੇ ਇਹ ਪਿੱਟਾ ਜਾਂਦਾ ਨਹੀਂ। ਥੋੜਾ ਧਨ ਪਹਿਲਾਂ ਰੁਪਈਆ, ਦੋ ਰੁਪਈਏ, ਫਿਰ ਪੰਜ ਰੁਪਈਏ, ਫਿਰ ਦਸ ਰੁਪਈਏ ਮਹਾਰਾਜ ਨੇ ਲਾਲਚ ਦਿੱਤਾ, ਉਦੋਂ ਆਇਆ ਨਹੀਂ ਹੈ।
ਧਨ ਬਹੁਤਾ ਡਿੱਠਾ ਤਪੇ ਧਰਮ ਹਾਰਿਆ,
ਉਹਦਾ ਧਨ ਵੇਖਿਆ ਵੀ ਹੁਣ ਮੋਹਰਾਂ ਸੋਨੇ ਦੀਆਂ ਮਿਲਣੀਆਂ ਨੇ ਤੇ ਫਿਰ ਇਸ ਤਰ੍ਹਾਂ ਆ ਕਰਕੇ ਆ ਗਿਆ। ਧਰਮ ਸੀ ਜਿਹੜਾ ਇਹਦਾ ਇਹਨੇ ਪ੍ਰਣ ਕੀਤਾ ਸੀ ਮੈਂ ਜਾਣਾ ਨੀ, ਨਿਉਂਦਾ ਪਹਿਲਾਂ ਕਬੂਲ ਨੀ ਕੀਤਾ ਤੇ ਫਿਰ ਇਹਨੇ ਆਪਣਾ ਧਰਮ ਸੀ ਜਿਹੜਾ ਉਹ ਹਾਰ ਦਿੱਤਾ ਹੈ, ਆ ਗਿਆ ਹੈ ਬਾਅਦ ਵਿੱਚ।
ਭਾਈ ਇਹੋ ਤਪਾ ਨਾ ਹੋਵੀ ਬਗਲਾ ਹੈ, ਸਾਧਨਾ ਵਿਚਾਰਿਆ,
ਕਹਿੰਦੇ ਵੀ ਇਹ ਤਪਾ ਨੀ ਪਾਈ, ਇਹ ਤਾਂ ਬਗਲਾ ਹੈ, ਚਿੱਟੇ ਕੱਪੜੇ ਨੇ ਜਰੂਰ ਪਾਏ ਨੇ, ਅੰਦਰੋਂ ਬਗਲੇ ਦੀ ਨਿਆਈ ਹੈ। ਬਗਲੇ ਦਾ ਕੰਮ ਕੀ ਹੁੰਦਾ, ਕੱਟੀਆਂ ਮੱਛੀਆਂ ਖਾਣੀਆਂ, ਰੰਗ ਉਹਦਾ ਵੀ ਚਿੱਟਾ ਹੁੰਦਾ, ਰੰਗ ਹੰਸ ਦਾ ਵੀ ਚਿੱਟਾ ਹੁੰਦਾ, ਹੰਸ ਦਾ ਕੰਮ ਕੀ ਹੈ, ਮੋਤੀ ਖਾਂਦਾ ਹੈ, ਸੋ ਦੁੱਧ ਪੀਂਦਾ, ਦੁੱਧ ਵਿੱਚੋਂ ਵੀ ਜਿਹੜਾ ਪਾਣੀ ਉਹ ਛੱਡ ਦਿੰਦਾ, ਪਨੀਰ ਖਾਂਦਾ, ਸੋ ਮੋਤੀ ਖਾਂਦਾ ਸੁੱਚੇ, ਰੰਗ ਉਹਦਾ ਚਿੱਟਾ, ਰੰਗ ਬਗਲੇ ਦਾ ਵੀ ਚਿੱਟਾ, ਪਰ ਬਗਲਾ ਵੀ ਖਾਂਦਾ, ਬਗਲਾ ਡੱਡੀਆਂ ਤੇ ਮੱਛੀਆਂ ਖਾਂਦਾ ਹੈ। ਸੋ ਨਿੱਤ ਬੈਠਾ ਮੱਛੀ ਨੂੰ ਤਾਰ ਲਵੇ, ਸੋ ਪੱਗਾਂ ਵਿੱਚ ਬੈਠਾ ਹੰਸ ਨਾ ਬਣਾਈ, ਨਿੱਤ ਬੈਠਾ ਮੱਛੀ ਨੂੰ ਤਾਰ ਲਵੇ, ਇਹ ਵੀ ਭਗਤੀ ਆਉਂਦੀ ਹੈ। ਉਹ ਆ ਕੇ ਭਾਵੇਂ ਗੁਰਸਿੱਖਾਂ ਚ ਬਹਿ ਜਾਵੇ, ਅੰਦਰੋਂ ਉਹਦਾ ਸੁਭਾਅ ਬਗਲੇ ਵਾਲਾ ਹੀ ਹੁੰਦਾ ਹੈ, ਵੇਖਦਾ ਰਹਿੰਦਾ ਸਾਰੀ ਖੇਡ। ਸੋ ਇਸ ਤਰ੍ਹਾਂ ਵੀ ਇਹ ਬਗਲੇ ਦੀ ਨਿਆਈ ਹੈ। ਸੱਜਣ ਠੱਗ ਵੀ ਬਣਿਆ ਹੋਇਆ ਸੀ, ਬਾਹਰੋਂ ਕੱਪੜੇ ਪਾਏ, ਲੋਕਾਂ ਨੂੰ ਠੱਗਦਾ, ਠੱਗੀ ਮਾਰਨ ਲਈ ਲੁੱਟ ਲੈਣਾ ਆਏ ਗਏ ਨੂੰ, ਫਿਰ ਮਹਾਰਾਜ ਨੇ ਜਾ ਕੇ ਸੁਧਾਰ ਕੀਤਾ ਵੀ ਸੱਜਣ ਬਣ, ਠੱਗ ਨਾ ਬਣ, ਜੇ ਠੱਗ ਬਣਨਾ ਸੱਚੀ ਠੱਗ ਬਣ, ਫਿਰ ਲੋਕਾਂ ਨੂੰ ਕਹਿ ਮੈਂ ਠੱਗਿਆ, ਜੇ ਸੱਜਣ ਬਣਨਾ ਫਿਰ ਸੱਜਣ ਬਣ। ਸੋ ਇਸ ਤਰੀਕੇ ਨਾਲ ਇਹ ਬਗਲੇ ਦੇ ਗੁਣ ਨੇ ਇਹਦੇ ਵਿੱਚ ਭਾਈ। ਸੋ ਬੈ ਸਾਧ ਜਨਾ ਹੀ ਚਾਰਿਆ, ਸਾਧ ਪੁਰਖ ਨੇ ਜਿਹੜੇ ਉਹਨਾਂ ਨੇ ਵਿਚਾਰ ਕੀਤੀ ਵੀ ਇਹਦਾ ਬਗਲਾ ਭਾਈ, ਇਹਦੇ ਵਿੱਚ ਸਾਧਾਂ ਵਾਲੇ ਗੁਣ ਨਹੀਂ ਹਨ।
ਸਤਿਪੁਰਖ ਕੀ ਤਪਾ ਨਿੰਦਾ ਕਰੇ, ਸੰਸਾਰ ਕੀ ਉਸਤ ਵਿੱਚ ਹੋਵੇ, ਇਹ ਤਾਂ ਦੁੱਖ ਹੈ ਤਪਾ ਦਈਏ ਮਾਰਿਆ।
ਸਤਿਪੁਰਖਾਂ ਕੀ ਤਪਾ ਨਿੰਦਿਆ ਕਰੇ, ਸੰਤਾਂ ਨਾਲ ਵੈਰ ਕਰਨ, ਸੰਤਾਂ ਨਾਲ ਵੈਰ ਕਰਦੇ ਨੇ, ਸਤ ਪੁਰਸ਼ਾਂ ਦੀ ਨਿੰਦਿਆ ਕਰਦੇ ਨੇ, ਸੰਸਾਰ ਕੀ ਉਸਤ ਵਿੱਚ ਹੋਵੇ, ਸੰਸਾਰ ਦੇ ਲੋਕਾਂ ਦੀ ਵਡਿਆਈ ਕਰਦੇ ਨੇ, ਜਿੱਥੇ ਥੋੜਾ ਜਿਹਾ ਮਾਣ ਮਿਲ ਜਾਵੇ, ਰੁਤਬਾ ਮਿਲ ਜਾਵੇ, ਉਹਨਾਂ ਦੀ ਫਿਰ ਵਡਿਆਈ ਹੋਣ ਲੱਗ ਪੈਂਦੀ, ਉਸ ਪਾਸੇ ਨੂੰ ਹੋ ਜਾਂਦੇ ਨੇ, ਸੋ ਚਾਪਲੂਸ ਵੀ ਕਰਨ ਲੱਗ ਪੈਂਦੇ ਨੇ, ਤੇ ਸਾਧੂ ਜਿਹੜੇ ਸੱਚੀ ਗੱਲ ਕਰਦੇ ਆ ਉਹਨਾਂ ਦੀ ਨਿੰਦਿਆ ਹੋਣੀ ਸ਼ੁਰੂ ਹੋ ਜਾਂਦੀ ਹੈ, ਇਸ ਤਰ੍ਹਾਂ ਦੇ ਲੋਕ ਵੀ ਹੁੰਦੇ ਨੇ, ਸੋ ਇਸ ਤਰ੍ਹਾਂ ਕਰਦੇ ਨੇ। ਸੋ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਇਹੋ ਤਪਾ ਦਈਏ ਮਾਰਿਆ, ਸੋ ਇਸ ਤਰ੍ਹਾਂ ਕਰਨ ਦੇ ਨਾਲ ਸੱਚਾਈ ਨੂੰ ਪਰਾਂ ਛੱਡ ਦੇਣਾ, ਤੇ ਫੋਕੀ ਜਿਹੜੀ ਐਵੇਂ ਬਿਨਾਂ ਗੱਲ ਤੋਂ ਵਡਿਆਈ ਕਰੀ ਜਾਣੀ, ਪਰਮੇਸ਼ਵਰ ਨੇ ਐਸੇ ਲੋਕਾਂ ਨੂੰ ਮਾਰਿਆ, ਮਾਰ ਦਿੱਤਾ ਹੈ ਭਾਈ।
ਮਹਾਂਪੁਰਖਾਂ ਕੀ ਨਿੰਦਾ ਕਾ ਵੇਖ, ਜੇ ਤਪੇ ਨੂੰ ਫਲ ਲੱਗਾ ਸਭ ਗਿਆ ਤਪੇ ਕਾ ਘਰ ਲਿਆ।
ਕਿੰਨੀ ਮਰਜ਼ੀ ਉਹ ਤਪੱਸਿਆ ਕਰੇ, ਭਗਤੀ ਕਰੇ, ਉਹਦੀ ਸਾਰੀ ਨਿੰਦਿਆ, ਮਹਾਂਪੁਰਸ਼ਾਂ ਦੀ ਨਿੰਦਿਆ ਕਰਨ ਨਾਲ ਸਾਰੀ ਨਾਸ਼ ਹੋ ਜਾਂਦੀ ਹੈ। ਸੋ ਇਸ ਤਰ੍ਹਾਂ ਉਹਦੀ ਸਾਰੀ ਜਿਹੜੀ ਕੀਤੀ ਕਮਾਈ ਸੋ ਜਿਹੜੀ ਉਹ ਖੂਹ ਦੇ ਵਿੱਚ ਪੈ ਗਈ ਹੈ, ਨਾਸ਼ ਹੋ ਗਈ ਹੈ। ਸੋ ਇਸ ਤਰ੍ਹਾਂ ਇਸ ਨਿੰਦਿਆ ਦਾ ਉਹਨਾਂ ਨੂੰ ਕੀ ਫਲ ਲੱਗਾ ਹੈ, ਇਹ ਫਲ ਲੱਗਾ ਵੀ ਇੱਕ ਤਾਂ ਪਰਮੇਸ਼ਵਰ ਨੇ ਉਹਨਾਂ ਨੂੰ ਮਾਰਿਆ ਹੈ, ਦੂਸਰਾ ਉਹਨਾਂ ਦੀ ਕੀਤੀ ਹੋਈ ਕਮਾਈ ਸਾਰੀ ਖੂਹ ਦੇ ਵਿੱਚ ਪੈ ਗਈ, ਨਾਸ ਹੋ ਗਈ ਹੈ।
ਬਾਹਰ ਵਹਿ ਪੰਚਾਂ ਵਿੱਚ ਤਪਾ ਸਦਾਏ,
ਬਾਹਰ ਬੈਠ ਕਰਕੇ ਲੋਕਾਂ ਦੇ ਵਿੱਚ ਬੈਠ ਕੇ ਆਪਣੇ ਆਪ ਨੂੰ ਤਪਸਵੀ ਤੇ ਆਪਣੇ ਆਪ ਨੂੰ ਸਾਧ ਕਹਾਉਂਦਾ ਹੈ, ਸ੍ਰੇਸ਼ਟ ਕਹਾਉਂਦਾ ਹੈ। ਸੋ ਇਸ ਤਰ੍ਹਾਂ ਉਹ ਲੋਕਾਂ ਦੇ ਵਿੱਚ ਇਸ ਤਰ੍ਹਾਂ ਆਪਣੇ ਆਪ ਨੂੰ ਖਵਾਉਂਦਾ ਹੈ।
ਅੰਦਰ ਵਹਿ ਤਪਾ ਪਾਪ ਕਮਾਏ,
ਅੰਦਰ ਬਹਿ ਕੇ ਫਿਰ ਪਾਪ ਕਮਾਉਂਦਾ, ਇੱਥੇ ਸਟੇਜ ਤੇ ਕੁਝ ਹੋਰ ਬੋਲ ਜਾਂਦਾ, ਅੰਦਰ ਜਾ ਕੇ ਕੁਝ ਹੋਰ, ਉੱਥੇ ਰਹਿਤ ਵੀ ਨੀ ਪੂਰੀ ਰੱਖਦਾ, ਕਕਾਰ ਕਿਤੇ ਹੁੰਦੇ ਨੇ, ਦਸਤਾਰ ਕਿਤੇ ਹੁੰਦੀ ਹੈ ਟੋਪੀ ਤੋਂ ਵਾਂਗੂ। ਸੋ ਇਸ ਤਰ੍ਹਾਂ ਜੂਠ ਮੀਟ ਵੀ ਖਾ ਲੈਂਦਾ ਹੈ, ਬਾਹਰੋਂ ਵੀ ਖਾ ਲੈਂਦਾ ਹੈ ਸਭ ਕੁਛ, ਸੋ ਨਿੰਦਿਆ ਵੀ ਕਰਦਾ ਹੈ ਭਾਈ, ਸੋ ਹੋਰ ਵੀ ਪਾਪ ਕਮਾਉਂਦਾ ਹੈ। ਸੋ ਉਹ ਪਾਪ ਸ਼ੋਹ ਸੁਹਾਗਣ ਦੇ ਵਾਂਗੂ ਅੰਦਰ ਉਹ ਬੈਠਾ ਕਰਮ ਕਮਾਉਂਦਾ, ਕੋ ਕਰਮ ਕਮਾਉਂਦਾ ਸੀ, ਇਸ ਤਰ੍ਹਾਂ ਬਾਹਰ ਆਪਣੇ ਆਪ ਨੂੰ ਹੋਰ ਖਵਾਉਂਦਾ ਹੈ। ਸੋ ਇਸ ਤਰ੍ਹਾਂ ਭਾਈ ਉਹ ਕਰਦੇ ਹਨ ਲੋਕ।
ਹਰ ਅੰਦਰਲਾ ਪਾਪ ਪੰਚਾਂ ਨੂੰ ਉੱਗਾ ਕਰ ਵੀ ਖਾ ਲਿਆ,
ਸਾਰੇ ਕਹਿੰਦੇ ਵੀ ਅਣਖ ਪੜਦੇ ਮੈਂ ਕਮਾਵੇ ਵਕਾਰ, ਫਿਰ ਮੈਂ ਪ੍ਰਗਟ ਹੋਏ ਸੰਸਾਰ, ਕਿ ਪਾਪ ਜਿਹੜਾ ਕਰਮ ਹੈ ਨਾ, ਜਿਹੜਾ ਕਰਮ ਇਹ ਲੋਕ ਦਾ ਨਹੀਂ, ਭਾਵੇਂ ਸੱਤ ਪੜਦਿਆਂ ਦੇ ਵਿੱਚ ਚੰਗਾ ਕਰਮ ਕਰ ਲਓ ਵੀ ਪ੍ਰਗਟ ਹੋਵੇਗਾ ਸੰਸਾਰ ਦੇ ਵਿੱਚ, ਮਾੜਾ ਕਰਮ ਉਹ ਵੀ ਪ੍ਰਗਟ ਹੋਣਾ। ਕਰਮ ਕਹਿੰਦਾ ਮੈਂ ਆਪੇ ਹੀ ਪ੍ਰਗਟ ਕਰ ਦਾਂਗਾ ਆਪਣੇ ਆਪ ਨੂੰ, ਯਤਨ ਕਰਨ ਦੀ ਲੋੜ ਨਹੀਂ, ਕਰਮ ਆਪੇ ਹੀ ਪ੍ਰਗਟ ਹੋ ਜਾਂਦਾ। ਸੋ ਇਸ ਤਰ੍ਹਾਂ ਅਣਕ ਪੜਦੇ ਮੈਂ ਕਮਾਵੇ ਵਕਾਰ, ਅਨੇਕਾਂ ਪੜਦਿਆਂ ਦੇ ਵਿੱਚ ਭਾਵੇਂ ਕੋਈ ਕਰੀ ਜਾਵੇ, ਸੋ ਖਿਣ ਮੈਂ ਪ੍ਰਗਟ ਹੋਏ ਸੰਸਾਰ, ਇੱਕ ਖਿਣ ਦੇ ਵਿੱਚ ਥੋੜੇ ਸਮੇਂ ਚ ਹੀ ਹੋ ਜਾਂਦਾ ਸਭ ਕੁਝ ਪ੍ਰਗਟ। ਮਹਾਰਾਜ ਕਹਿੰਦੇ ਵੀ ਇਸ ਤਰ੍ਹਾਂ ਉਹ ਸਾਰਾ ਜਿਹੜਾ ਹੈ ਅੰਦਰਲਾ ਪਾਪ ਪੰਚਾਂ ਨੂੰ ਉੱਗਾ ਕਰ ਵੇਖਾ ਲਿਆ, ਪੰਚ ਜਿਹੜੇ ਸੋ ਮੁਖੀ ਲੋਕ ਜਿਨ੍ਹਾਂ ਦੇ ਵਿੱਚ ਇੱਜ਼ਤ ਮਾਨ ਬਣਾਇਆ ਹੋਇਆ ਸੀ, ਉਹ ਅੰਦਰਲਾ ਪਾਪ ਪਰਮੇਸ਼ਰ ਨੇ ਸਾਰਿਆਂ ਵਿੱਚ ਪ੍ਰਗਟ ਕਰਕੇ ਵਿਖਾ ਦਿੱਤਾ ਹੈ।
ਧਰਮ ਰਾਏ ਜਮ ਕੰਕਰਾਂ ਨੂੰ ਆਖ ਛੱਡਿਆ, ਇਸ ਤਪੇ ਨੂੰ ਤਿੱਥੇ ਖੜ ਪਾਇਓ ਜਿੱਥੇ ਮਹਾ ਮਹਾ ਹਤਿਆਰਿਆ।
ਧਰਮ ਰਾਜਾ ਜਿਹੜਾ, ਦੋ ਨਾਮ ਨੇ ਉਹਦੇ, ਇੱਕ ਤਾਂ ਉਹਦਾ ਨਾਂ ਹੈ ਧਰਮ ਰਾਜਾ, ਦੂਸਰਾ ਜਿਹੜਾ ਉਹਦਾ ਨਾਮ ਹੈ ਇਸ ਤਰ੍ਹਾਂ ਜਮਦੂਤ ਕਹਿ ਦਿੰਦੇ ਨੇ ਉਹਨੂੰ। ਸੋ ਦੋ ਨਾਮ ਨੇ, ਪਾਪੀਆਂ ਵਾਸਤੇ ਉਹ ਜਮ ਰੂਪ ਹੈ ਤੇ ਜਿਹੜੇ ਪੁੰਨੀ ਲੋਕ ਨੇ ਉਹਨਾਂ ਦੇ ਵਾਸਤੇ ਉਹ ਧਰਮ ਰਾਜਾ ਹੈ। ਉਹਨੇ ਜਮ ਕੰਕਰਾਂ ਨੂੰ, ਆਪਣੇ ਜਮਦੂਤਾਂ ਨੂੰ ਉਹਨੇ ਆਖਿਆ ਵੀ ਇਹਨੂੰ ਉੱਥੇ ਲੈ ਕੇ ਜਾਓ ਜਿੱਥੇ ਮਹਾ ਮਹਾ ਹਥਿਆਰ ਆ, ਜਿੱਥੇ ਬੜੇ ਬੜੇ ਵੱਡੇ ਪਾਪੀ ਨਰਕ ਦੇ ਵਿੱਚ ਸੁੱਟੇ ਜਾਂਦੇ ਨੇ ਬਲਦੀਆਂ ਅੱਗਾਂ ਦੇ ਵਿੱਚ, ਸੋ ਉਹਨਾਂ ਨੂੰ ਉੱਥੇ ਸਾੜਿਆ ਜਾਂਦਾ, ਉੱਥੇ ਇਸ ਨੂੰ ਪਖੰਡੀ ਨੂੰ ਲੈ ਜਾਓ।
ਫਿਰ ਇਸ ਤਪੇ ਦਾ ਮੋਹੇ ਕੋਈ ਲੱਗੋ ਨਾਹੀ, ਇਹੋ ਸਤਿਗੁਰ ਹੈ ਫਿਟਕਾਰਿਆ।
ਤਪੇ ਦੇ ਕੋਈ ਭਾਈ ਮੂੰਹ ਨਾ ਲੱਗੇ, ਸਤਿਗੁਰਾਂ ਨੇ ਇਹਨੂੰ ਫਟਕਾਰ ਦਿੱਤਾ ਹੈ।
ਹਰ ਕੈ ਦਰ ਵਰਤਿਆ ਸੋ ਨਾਨਕਾ ਸੁਣਾਇਆ।
ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਪਰਮੇਸ਼ਰ ਦੇ ਦਰਵਾਜੇ ਦੇ, ਵਾਹਿਗੁਰੂ ਦੀ ਦਰਗਾਹ ਦੇ ਵਿੱਚ ਜਿਹੜੀ ਚੀਜ਼ ਵਰਤਦੀ ਹੈ ਨਾ, ਉਹ ਅਸੀਂ ਆ ਕੇ ਸੁਣਾਈ ਹੈ, ਇਹ ਵਰਤਾਰਾ ਹੁੰਦਾ ਉੱਥੇ ਵੀ ਤੇ ਲੋਕ ਦੇ ਵਿੱਚ ਵੀ, ਇੱਥੇ ਲੋਕ ਪ੍ਰਲੋਕ ਦੇ ਵਿੱਚ।
ਸੋ ਪੂਜੈ ਜੋ ਦਈਏ ਸਵਾਰਿਆ,
ਇਸ ਤਰ੍ਹਾਂ ਇਹ ਗੱਲ ਨੂੰ ਉਹ ਸਮਝਦਾ ਹੈ ਜਿਸ ਨੂੰ ਦਈਏ ਪ੍ਰੇਰਕ ਪਰਮੇਸ਼ਰ ਨੇ ਆਪ ਸਵਾਰਿਆ ਹੈ, ਇਹ ਸਤਿਗੁਰਾਂ ਨੇ ਕਿਰਪਾ ਕੀਤੀ ਹੈ। ਸੋ ਕੱਲ ਨੂੰ ਜਿਹੜਾ ਪ੍ਰਸੰਗ ਹੈ ਆਪਾਂ, ਬਾਕੀ ਜਿਹੜਾ ਮਥੋ ਮਰਾਰੀ ਦੀ ਕਥਾ ਆਉਣੀ ਹੈ, ਸਤਿਗੁਰੂ ਸਾਹਿਬ ਜੀ ਇੱਕ ਪ੍ਰੇਮਾ ਕੋੜੀ ਹੈ ਜਿਹਨੇ ਆਪਣਾ ਪਹਿਲਾ ਜੀਵਨ ਵਿਕਾਰਾਂ ਦੇ ਵਿੱਚ ਬਤੀਤ ਕੀਤਾ, ਮਹਾਰਾਜ ਨੂੰ ਬ੍ਰਹਮ ਗਿਆਨ ਬਖਸ਼ਣਗੇ। ਸੋ ਇਸ ਤਰ੍ਹਾਂ ਕੱਲ ਨੂੰ ਕੀ ਹੋਵੇਗਾ, ਆਪਾਂ ਕੱਲ ਨੂੰ ਸੋ ਇਸ ਤਰ੍ਹਾਂ ਸਰਵਣ ਕਰਾਂਗੇ। ਆ ਜਿਹੜਾ ਸ਼ਬਦ ਆਪ ਜੀ ਨੇ ਹੁਣੇ ਸਰਵਣ ਕੀਤਾ ਹੈ, ਸੋ ਇਹਦਾ ਮਹਾਤਮ ਕੀ ਹੋਵੇਗਾ ਤੇ ਆਪਾਂ ਕੱਲ ਦੇ ਦੀਵਾਨ ਵਿੱਚ ਸਰਵਣ ਕਰਾਂਗੇ। ਵਿਚਾਰਾਂ ਕਰਦੇ ਹੋਈਆਂ ਭੁੱਲਾਂ ਦੀਆਂ ਮਾਫੀਆਂ ਬਖਸ਼ਣੀਆਂ ਜੀ। ਸੋ ਆਪ ਸਾਰੀ ਸੰਗਤ ਅਤੇ ਸਤਿਗੁਰੂ ਸਾਹਿਬ ਜੀ ਬਖਸ਼ਣਯੋਗ ਹੋ, ਅਣਜਾਣ ਬੱਚਾ ਸਮਝ ਕੇ ਮਾਫ ਕਰਨਾ ਜੀ, ਹੋਈਆਂ ਭੁੱਲਾਂ ਦੀਆਂ ਮਾਫੀਆਂ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।